ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਚੌਥਾ। ਸ਼ੰਤ ਵੱਡਾ ਮੇਰਾ ਗੋਵਿੰਦ ਅਗਮ ਅਗੋਚਰ ਆਦ ਨਿਰੰਜਨ ਨਿਰੰਕਾਰ ਜੀਓ ਤਾਂ ਕੀ ਗਤ ਕਹੀ ਨਾ ਜਾਈ ਅਮਿਤ ਵਡਿਆਈ। ਮੇਰਾ ਗੋਵਿੰਦ ਅਲਖ ਅਪਾਰ ਜੀਓ ਵੱਡਾ ਮੇਰਾ ਗੋਵਿੰਦ ਅਗਮ ਅਗੋਚਰ ਆਦ ਨਿਰੰਜਨ ਨਿਰੰਕਾਰ ਜੀਓ ਤਾਂ ਕੀ ਗਤ ਕਹੀ ਨਾ ਜਾਈ ਅਮਿਤ ਵਡਿਆਈ। ਮੇਰਾ ਗੋਵਿੰਦ ਅਲਖ ਅਪਾਰ ਜੀਓ ਗੋਵਿੰਦ ਅਲਖ ਅਪਾਰ ਅਪਰੰਪਰ ਆਪ ਆਪਣਾ ਜਾਣੈ ਕਿਆ ਇਹ ਜੰਤ ਵਿਚਾਰੇ ਕਹੀਐ ਜੋ ਤੁਦ ਆਖ ਵਖਾਣੈ ਜਿਸਨੋ ਨਦਰ ਕਰੇ ਤੂੰ ਆਪਣੀ ਸੋ ਗੁਰਮੁਖ ਕਰੇ ਵਿਚਾਰ ਜੀਓ ਵੱਡਾ ਮੇਰਾ ਗੋਵਿੰਦ ਅਗਮ ਅਗੋਚਰ ਆਦ ਨਿਰੰਜਨ ਨਿਰੰਕਾਰ ਜੀਓ ਜਿਸਨੋ ਨਦਰ ਕਰੇ ਤੂੰ ਆਪਣੀ ਸੋ ਗੁਰਮੁਖ ਕਰੇ ਵਿਚਾਰ ਜੀਓ ਵੱਡਾ ਮੇਰਾ ਗੋਵਿੰਦ ਅਗਮ ਅਗੋਚਰ ਆਦ ਨਿਰੰਜਨ ਨਿਰੰਕਾਰ ਜੀਓ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸੋਢੀ ਸੁਲਤਾਨ ਧੰਨ ਧੰਨ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਤੇ ਕਰਮ ਕੀਤਾ ਹੈ, ਕਿਰਪਾ ਕੀਤੀ ਹੈ। ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਸਤਿਗੁਰੂ ਪਾਤਸ਼ਾਹ ਨੇ ਦੋ ਪੱਖਾਂ ਦਾ ਜ਼ਿਕਰ ਕੀਤਾ ਹੈ। ਇੱਕ ਉਸ ਕਰਤੇ ਅਕਾਲ ਪੁਰਖ ਦੀ ਵਡਿਆਈ ਤੇ ਦੂਜਾ ਜਗਿਆਸੂ ਗੁਰਸਿੱਖ ਨੂੰ ਸਮਝਾਇਆ ਵੀ ਗੁਰਮੁਖਾ ਤੂੰ ਆਪਣੀ ਅਗਲ ਕਰਕੇ ਆਪਣੀ ਮਿਹਨਤ ਕਰਕੇ ਆਪਣੀ ਜ਼ੋਰ ਕਰਕੇ ਪਰਮਾਤਮਾ ਦਾ ਅੰਤ ਲੈ ਨਹੀਂ ਸਕੇਗਾ, ਉਹ ਤੇਰੀ ਪਕੜ ਤੋਂ ਪਰਾਂ ਹੈ, ਤੇਰੇ ਸੋਚਣ ਤੋਂ ਬਹੁਤ ਅੱਗੇ ਦੀ ਗੱਲ ਹੈ। ਉਹਨੂੰ ਕੇਵਲ ਤੇ ਕੇਵਲ ਧੰਨ ਕਹਿ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰ। ਇਹ ਦੋ ਪੱਖ ਪਾਤਸ਼ਾਹ ਨੇ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਸਾਨੂੰ ਸਮਝਾਏ ਨੇ। ਗ੍ਰੈਮਰ ਦੇ ਮੁਤਾਬਕ, ਵਿਆਕਰਨ ਦੇ ਮੁਤਾਬਕ ਅੱਜ ਦਾ ਫਰਮਾਨ ਇਹਦੇ ਚ ਬੀਬਸਾ ਅਲੰਕਾਰ ਦੀ ਵਰਤੋਂ ਕੀਤੀ ਹੈ। ਬੀਬਸਾ ਅਲੰਕਾਰ ਜਿਹੜੀਆਂ ਆਪਦੀਆਂ ਪੰਕਤੀਆਂ ਨੇ ਉਹਨਾਂ ਨੂੰ ਅਖੀਰ ਵਿੱਚ ਦੁਬਾਰਾ ਵਰਤ ਕੇ ਆਪਣੇ ਵਿਚਾਰ ਨੂੰ ਸਮਝਾਉਣਾ, ਇਹਨੂੰ ਗ੍ਰੈਮਰ ਦੇ ਮੁਤਾਬਕ ਬੀਬਸਾ ਅਲੰਕਾਰ ਕਹਿੰਦੇ ਹਨ। ਤੋ ਅੱਜ ਅੱਠਵੇਂ ਪਾਤਸ਼ਾਹ ਮਹਾਰਾਜ ਦਾ ਜੋਤੀ ਜੋ ਸਮਾਉਣ ਦਾ ਵੀ ਪਰਬ ਹੈ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ ਗੁਰਤਾ ਗੱਦੀ ਤੇ ਸਵਾਏ ਮਾਨ ਹੋਣ ਦਾ ਵੀ ਪਰਬ ਹੈ ਤੇ ਮੈਂ ਅੱਠਵੇਂ ਪਾਤਸ਼ਾਹ ਦੇ ਚਰਨਾਂ ਚ ਬੇਨਤੀ ਕਰਦਾ ਰਹਿਣਾ ਅੱਜ ਵੀ ਕਰਾਂ ਪਾਤਸ਼ਾਹ ਤੂੰ ਗੁੰਗੇ ਦੇ ਸਿਰ ਤੇ ਸੋਟੀ ਰੱਖ ਕੇ ਗੀਤਾ ਦੇ ਅਰਥ ਕਰਾ ਲੈ, ਮੇਰੇ ਤੇ ਵੀ ਆਪਣੀ ਰਹਿਮ ਦਾ ਹੱਥ ਰੱਖ ਕੇ ਤੇ ਮੇਰੇ ਤੇ ਕਿਰਪਾ ਕਰ, ਤੇਰੀ ਅਗਾਮੀ ਬਾਣੀ ਦੀ ਵਿਚਾਰ ਕਰਕੇ ਆਪਣੇ ਜੀਵਨ ਨੂੰ ਸੇਧ ਦੇ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਕੇ ਤੇਰੇ ਚਰਨਾਂ 'ਚ ਲੀਨ ਹੋ ਜਾਂ। ਇਹ ਮੇਰੀ ਅੱਠਵੇਂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਆਪਾਂ ਰੋਜ਼ ਅਰਦਾਸ ਕਰਦੇ ਹਾਂ, ਸੁਣਦੇ ਹਾਂ ਅਤੇ ਦਸਮ ਪਾਤਸ਼ਾਹ ਕਹਿੰਦੇ ਭੋਲਿਓ ਕਿ ਇੱਥੇ ਅੱਠਵੇਂ ਪਾਤਸ਼ਾਹ ਨੂੰ ਛੋਟਾ ਨਾ ਸਮਝ ਲਿਆ ਜੇ। ਆਪਾਂ ਪੰਕਤੀਆਂ ਸੁਣਦੇ ਅਤੇ ਪੜ੍ਹਦੇ ਹਾਂ ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਧਿਆਈਏ ਤੋਂ ਭਾਵ ਆਪਣੇ ਮਨ ਨੂੰ ਕੇਂਦਰਿਤ ਕਰ। ਇਹ ਧਿਆਉਣਾ ਬੜਾ ਲੰਮਾ ਸਬਜੈਕਟ ਹੈ, ਬੜਾ ਲੰਮਾ ਚੌੜਾ ਵਿਸ਼ਾ ਹੈ। ਆਪੀ ਜਵਾਨ ਦੇ ਦੁਆਰਾ ਤਾਂ ਬੋਲੀ ਜਾਂਦੇ ਅਤੇ ਸੁਰਤੀ ਸਾਡੀ ਪ੍ਰਦੇਸ਼ ਵਿੱਚ ਗਈ ਹੈ। ਧਿਆਈਏ ਦਾ ਭਾਵ ਆਉਂਦਾ ਵੀ ਬਿਲਕੁਲ ਕੰਸੈਂਟਰੇਟ ਹੋ ਕਰਕੇ, ਇਕਾਗਰ ਚਿੱਤ ਹੋ ਕੇ ਗੁਰੂ ਵਾਲੇ ਪਾਸੇ ਮਨ ਨੂੰ ਕੇਂਦਰਿਤ ਕਰਕੇ ਗੁਰਮੁਖਾ ਜੀ ਗੱਲ ਕਰੇਗਾ, ਤੇਰੀ ਬਾਤ ਬਣ ਜਾਏਗੀ। ਅਤੇ ਦਸਮ ਪਾਤਸ਼ਾਹ ਨੇ ਜਿਵੇਂ ਅੱਜ ਕੱਲ੍ਹ ਵੋਟਾਂ ਚੱਲਦੀਆਂ ਅਤੇ ਮੋਦੀ ਗਰੰਟੀ ਦੇ ਵਾਰੰਟੀ ਦਿੰਦਾ ਨਾ ਝੂਠੀ ਸਰਕਾਰ, ਸਾਡੀ ਸੱਚੀ ਸਰਕਾਰ ਕਹਿੰਦੀ ਹੈ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਠੇ ਸਭ ਦੁੱਖ ਜਾਏ। ਗੁਰਮੁਖਾ ਖੇਚੜ ਕਰਨ ਦੀ ਤਾਂ ਬਹੁਤ ਦੂਰ ਦੀ ਗੱਲ ਹੈ, ਕਿਸੇ ਨੇ ਧੂਣੀਆਂ ਤਾਈਆਂ, ਕਿਸੇ ਨੇ ਆਪਣੇ ਸਿਰ ਵਿੱਚ 100-100 ਘੜਾ ਪਾਣੀ ਦਾ ਪਾਇਆ, ਪਰ ਗੁਰਮੁਖਾ ਅੱਠਵੇਂ ਪਾਤਸ਼ਾਹ ਦੇ ਦਾਰ ਕੀਰਤਨ ਦੇ ਕਰਨ ਦੇ ਨਾਲ ਹੀ ਤੇਰੇ ਤਮਾਮ ਦੁੱਖਾਂ ਦੀ ਨਿਵਰਤੀ ਹੋ ਜਾਏਗੀ। ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਮਨ ਨੂੰ ਕੇਂਦਰਿਤ ਕਰ, ਜਿਸ ਡਿੱਠੇ ਡਿੱਠੇ ਤੂੰ ਪਾ ਵੇਖਣਾ ਸਭ ਦੁੱਖ ਜਾਏ। ਇੱਕ ਦੁੱਖ ਨਹੀਂ, ਚਾਰ ਤਰ੍ਹਾਂ ਦੇ ਦੁੱਖ ਨੇ ਬਾਣੀ ਵਿੱਚ, ਦੁੱਖ ਵਿਛੋੜਾ, ਇੱਕ ਦੁੱਖ ਭੋਖ, ਇੱਕ ਦੁੱਖ ਸਖਤਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ। ਇਹ ਚਾਰ ਪ੍ਰਕਾਰ ਦੇ ਦੁੱਖਾਂ ਦਾ ਜ਼ਿਕਰ ਗੁਰਬਾਣੀ ਵਿੱਚ ਕੀਤਾ ਹੈ। ਤੋ ਸਤਿਗੁਰੂ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ, ਮਨ ਨੂੰ ਕੇਂਦਰਿਤ ਕਰੀਏ ਅਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਬੇਨਤੀ, ਪਾਤਸ਼ਾਹ ਤੇਰੇ ਸਰੋਵਰ ਦੇ ਵਿੱਚ ਕਾਲੇ ਕਾਵਾਂ ਨੇ ਚੁਬੀ ਮਾਰੀ ਤੋ ਉਹਨਾਂ ਨੂੰ ਚਿੱਟੇ ਹੰਸ ਬਣਾ ਦਿੱਤਾ ਅਤੇ ਰਹਿਮਤ ਕਰੀ, ਅਸੀਂ ਮਨ ਕਰਕੇ ਵੀ ਕਾਲੇ ਹਾਂ ਅਤੇ ਸਰੀਰ ਕਰਕੇ ਵੀ ਕਾਲੇ ਹਾਂ। ਸਾਡਾ ਮਨ ਵੀ ਕਾਲਾ ਹੈ, ਸਾਡਾ ਸਰੀਰ ਵੀ ਕਾਲਾ ਹੈ, ਸਾਡੇ 'ਤੇ ਕਿਰਪਾ ਕਰੀ, ਅਸੀਂ ਤੇਰੇ ਸ਼ਬਦ ਵਿੱਚ ਚੁੱਭੀ ਮਾਰ ਕਰਕੇ ਅਤੇ ਸਾਡਾ ਮੁੱਖ ਉਜਲਾ ਹੋ ਜਾਏ। ਇਹ ਮੈਂ ਤੁਹਾਨੂੰ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ। ਹਜ਼ੂਰ ਜਿਵੇਂ ਕਿਰਪਾ ਕਰਨਗੇ, ਸਰਵਣ ਕਰੋ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਚੌਥਾ। ਸ਼ੰਤ
ਨਿਯਮ ਦੇ ਮੁਤਾਬਕ ਗੁਰਮੁਖੋ ਰਾਗ ਤੇ ਰਾਗਣੀਆਂ ਨੇ, ਇਹ ਆਸਾ ਰਾਗ ਗੁਰੂ ਘਰ ਵਿੱਚ ਬਹੁਤ ਸਨਮਾਨਿਤ ਰਾਗ ਹੈ ਅਤੇ ਇਹ ਅੰਮ੍ਰਿਤ ਵੇਲੇ ਹੋਣੀ ਗੁਰੂ ਕੇ ਰਾਗੀ ਸਿੰਘਾਂ ਨੇ ਆਸਾ ਦੀ ਵਾਰ ਵੀ ਲਾਈ। ਇਸੇ ਤਰ੍ਹਾਂ ਆਸਾ ਦਾ ਦੂਜਾ ਅਰਥ ਇਹ ਹੈ ਹੋਪ ਸਸਟੇਨਡ ਲਾਈਫ, ਜਿਹੜੀ ਤੇਰੀ ਜ਼ਿੰਦਗੀ ਹੈ ਨਾ ਇਹ ਆਸ ਨਾਲ ਚੱਲਦੀ ਹੈ। ਸਾਡਾ ਇਤਿਹਾਸ ਆਸਾ ਨਾਲ ਭਰਿਆ ਪਿਆ ਹੈ। ਸ਼੍ਰੀਨਗਰ ਗੁਰੂ ਘਰ ਦੇ ਪ੍ਰਚਾਰ ਕਰਨ ਵਾਸਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਇੱਕ ਬੀਬੀ ਦੀ ਡਿਊਟੀ ਲਾਈ। ਕਈ ਨਾਂ ਵੀ ਬੜੇ ਸੁੰਦਰ ਹੁੰਦੇ ਅਤੇ ਉਹਨਾਂ ਦੇ ਅੰਤਰੀ ਵਰਤ ਹੀ ਬੜੇ ਹੁੰਦੇ ਨੇ। ਉਸ ਮਾਤਾ ਦਾ ਨਾਮ ਹੈ ਭਾਗ ਭਰੀ ਅਤੇ ਸਮੇਂ ਦੇ ਨਾਲ ਬੁਢਾਪਾ ਤਾਂ ਆਉਣਾ ਹੀ ਆਉਣਾ ਹੈ। ਉਸ ਮਾਤਾ ਭਾਗ ਭਰੀ ਨੇ ਸੂਤ ਕੱਤ ਕੱਤ ਕੇ ਅਤੇ ਇੱਕ ਰੇਜਾ ਤਿਆਰ ਕੀਤਾ ਅਤੇ ਨਾਲ ਸਤਿਗੁਰੂ ਪਾਤਸ਼ਾਹ ਦਾ ਧਿਆਨ ਧਰ ਕੇ ਕਹਿਣ ਲੱਗੀ, ਮਹਾਰਾਜ ਮੈਂ ਨਿਮਾਣੀ ਹਾਂ, ਮੇਰਾ ਸਰੀਰ ਸਾਥ ਨਹੀਂ ਦਿੰਦਾ ਕਿ ਮੈਂ ਅੰਮ੍ਰਿਤਸਰ ਸਾਹਿਬ ਤੁਹਾਡੇ ਕੋਲ ਆ ਸਕਾਂ, ਮੇਰਾ ਬੁਢੇਪਾ ਮੇਰੇ 'ਤੇ ਹਾਵੀ ਹੋ ਗਿਆ। ਜਦੋਂ ਉਹਨੇ ਚੋਲਾ ਤਿਆਰ ਕੀਤਾ, ਮਾਤਾ ਨੇ ਮਾਫ਼ ਕਰਨਾ, ਉਹ ਖੱਦਰ ਦਾ ਕੱਪੜਾ ਤਿਆਰ ਕਰ ਲਿਆ ਅਤੇ ਕਹਿਣ ਲੱਗੀ, ਮੈਂ ਚੋਲਾ ਤਾਂ ਨਹੀਂ ਤਿਆਰ ਕਰਨਾ, ਮੈਂ ਮੇਚਾ ਲੈ ਕੇ ਤਿਆਰ ਕਰਨਾ। ਉਸ ਮਾਤਾ ਭਾਗਪਰੀ ਦੇ ਬੇਟੇ ਦਾ ਨਾਮ ਸੀ ਸੇਵਾਦਾਸ। ਤੇ ਲੋਕੀਂ ਕਹਿੰਦੇ ਸੇਵਾਦਾਸਾ ਠੀਕ ਹੈ ਵੀ ਤੇਰੀ ਮਾਂ ਨੂੰ ਗੁਰੂ ਅਮਰਦਾਸ ਪਾਤਸ਼ਾਹ ਨੇ ਗੁਰੂ ਘਰ ਦਾ ਪ੍ਰਚਾਰਕ ਥਾਪਿਆ, ਇਹਨੇ ਪ੍ਰਚਾਰ ਕੀਤਾ ਜ਼ਿੰਦਗੀ ਪ੍ਰਯੰਤ, ਤੇ ਗੁੱਸਾ ਨਾ ਕਰੀ। ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦੇ ਬੋਲ ਨੇ, ਸੱਤਰ ਕਾ ਮਤ ਹੀਣ ਅਸੀਆਂ ਕਾ ਵਿਵਹਾਰ ਨਾ ਪਾਵੇ। ਤੇਰੀ ਮਾਤਾ ਸੱਤਰਾਂ ਤੋਂ ਉੱਪਰ ਹੋ ਗਈ, ਤੇ ਜਿਹੜਾ ਬਾਣੀ ਕਹਿੰਦੀ ਵੀ ਬੰਦੇ ਦੀ ਮਤ ਕੰਮ ਨਹੀਂ ਕਰਦੀ, ਉਹ ਭੋਲਿਆ। ਤੂੰ ਇਹ ਦੱਸ ਵੀ ਗੁਰੂ ਪਾਤਸ਼ਾਹ ਮਹਾਰਾਜ ਤੇਰੀ ਮਾਂ ਦੇ ਚੋਲੇ ਨੂੰ ਲੈਣ ਲਈ ਇੱਥੇ ਆਉਣਗੇ, ਭਲਾ ਖੱਦਰ ਦੇ ਕੱਪੜੇ ਨੂੰ ਲੈਣ ਲਈ ਆਉਣਗੇ? ਆਪਾਂ ਗੱਲ ਕਰ ਰਹੇ ਆਸਾ ਦੀ। ਲੋਕਾਂ ਦੇ ਵਾਰ ਵਾਰ ਕਹਿਣ ਤੇ ਸੇਵਾਦਾਸ ਆਪਣੀ ਮਾਂ ਨੂੰ ਕਹਿੰਦਾ, ਮਾਤਾ ਜੀ ਹੱਠ ਨਾ ਕਰੋ, ਧੰਨ ਗੁਰੂ ਤੇ ਧੰਨ ਗੁਰੂ ਕੇ ਸਿੱਖ। ਕਹਿੰਦੀ ਪੁੱਤਰਾ ਤੈਨੂੰ ਤੇਰੇ ਤੇ ਜਵਾਨੀ ਦਾ ਪ੍ਰਭਾਵ ਹੈ, ਪਰ ਮੈਨੂੰ ਆਪਣੇ ਗੁਰੂ ਤੇ ਆਸ ਹੈ ਵੀ ਮੇਰਾ ਗੁਰੂ ਲਾਜ਼ਮੀ ਆਏਗਾ। ਆਪਾਂ ਲਫ਼ਜ਼ ਵਰਤਿਆ ਸੀ ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਧਿਆਈ ਤੋਂ ਭਾਵ ਧਿਆਨ ਕਰਨਾ, ਕੇਂਦਰਿਤ ਕਰਨਾ। ਮਾਤਾ ਭਾਗਪਰੀ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਵਾਲੇ ਪਾਸੇ ਨੂੰ ਧਿਆਨ ਕੀਤਾ, ਪ੍ਰੇਮ ਦੀ ਖਿੱਚ ਪਈ ਤੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿਣ ਲੱਗੇ, ਵਿਧੀ ਚੰਦਾ, ਮਾਤਾ ਭਾਗਪਰੀ ਦਾ ਅੰਤਮ ਸਮਾਂ ਲਾਗੇ ਆ ਗਿਆ ਤੇ ਮਾਤਾ ਨੇ ਕੀਤਾ ਹੱਠ। ਤੇ ਭਾਈ ਗੁਰਦਾਸ ਜੀ ਕੋਲੋਂ ਕਹਿਣ ਲੱਗੇ, ਤਾਹੀਓ ਤਾਂ ਤੈਨੂੰ ਕਹਿੰਦੇ ਭਗਤ ਪਛੜ, ਜਿਹੜਾ ਭਗਤਾਂ ਦੀ ਮੰਨ ਲੈਂਦਾ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮੇਰੇ ਮਾਲਕ, ਐਸ ਅੰਮ੍ਰਿਤਸਰ ਦੀ ਪਾਵਨ ਧਰਤੀ ਤੋਂ ਘੋੜੇ ਤੇ ਸਵਾਰ ਹੋ ਕਰਕੇ ਸ੍ਰੀਨਗਰ ਪਹੁੰਚੇ। ਮਾਤਾ ਦਾ ਘਰ ਬੜਾ ਵੱਡਾ ਹੈ, ਦਰਵਾਜ਼ਾ ਬੜਾ ਖੁੱਲ੍ਹਾ ਲਾਇਆ ਹੈ। ਸਮੇਂ ਦੇ ਨਾਲ ਸਾਰੇ ਜਿਹੜੇ ਅੰਗ ਪ੍ਰਤੰਗ ਨੇ ਇਹ ਜਵਾਬ ਦੇ ਦਿੰਦੇ ਨੇ, ਮਾਤਾ ਦਾ ਸਰੀਰ ਕੰਮ ਨਹੀਂ ਕਰਦਾ, ਨਿੱਕੀ ਜੀ ਉਹਦੇ ਕੋਲ ਖੁੰਡੀ ਹੈ। ਤੇ ਮਨ ਹੀ ਮਨ ਵਿੱਚ ਜਦੋਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਬੂਹਾ ਖੜਕਾਇਆ, ਆਪਾਂ ਗੱਲ ਕੀਤੀ ਆਸਾ ਦੀ, ਇਹਨੂੰ ਗੱਲ ਨੂੰ ਚਿੱਥਣਾ, ਆਪਾਂ ਜੇ ਗੁਰੂ ਤੇ ਆਸ ਰੱਖਾਂਗੇ ਗੁਰਮੁਖੋ ਤੇ ਗੁਰੂ ਕੁੰਡਾ ਖੜਕਾਏਗਾ ਕੁੰਡਾ, ਆਪਾਂ ਗੁਰੂ ਤੇ ਵਿਸ਼ਵਾਸ ਹੀ ਨਹੀਂ ਕਰਦੇ, ਗੁਰੂ ਕਿਤੇ ਗਿਆ ਨਹੀਂ। ਜੇ ਗੁਰੂ ਨੂੰ ਆਵਾਜ਼ ਮਾਰੀਏ ਨਾ ਤੇ ਗੁਰੂ ਕੁੰਡਾ ਖੜਕਾਉਂਦਾ, ਤੇ ਬਦਕਿਸਮਤੀ ਅਸੀਂ ਕੁੰਡਾ ਨਹੀਂ ਖੋਲਦੇ, ਅਸੀਂ ਜਾਣੇ ਡੇਰਿਆਂ ਦੇ ਧੱਕੇ ਖਾਣ ਫੂਕਾਂ ਬਰਾਉਣ ਕੰਨਾਂ ਚ। ਕੁੰਡਾ ਖੜਕਾਇਆ ਤੇ ਮਾਤਾ ਭਾਗਪਰੀ ਕਹਿਣ ਲੱਗੀ, ਮੇਰੇ ਸਤਿਗੁਰਾ ਬੜੀ ਕਿਰਪਾ ਕੀਤੀ, ਉਹ ਜਿਵੇਂ ਇੰਨੀ ਖੇਚੜ ਕਰਕੇ ਅੰਮ੍ਰਿਤਸਰ ਸਾਹਿਬ ਤੋਂ ਆਇਆ ਨਾ, ਤੇ ਇੱਥੇ ਘੋੜਾ ਖਲਾਰਲਾ ਮੈਨੂੰ ਆ ਲੈਣ ਦੇ। ਸੇਵਾਦਾਸ ਦੇ ਮੋਢੇ ਤੇ ਹੱਥ ਰੱਖਿਆ, ਉਮਰ ਵਡੇਰੀ ਹੋਣ ਕਰਕੇ ਸੂਰਜ ਚਮਕਦਾ ਤੇ ਅੱਖਾਂ ਨੂੰ ਚਮਕ ਪੈਂਦੀ, ਆਪਣੇ ਅੱਖਾਂ ਤੇ ਹੱਥ ਰੱਖਿਆ, ਇੱਕ ਹੱਥ ਵਿੱਚ ਨਿੱਕੀ ਜੀ ਖੁੰਡੀ, ਦੂਜਾ ਹੱਥ ਆਪਣੇ ਪੋਤੇ ਮੋਢਿਆਂ ਦੇ ਉੱਪਰ। ਦਰਵਾਜ਼ੇ ਤੇ ਗਈ, ਕਹਿਣ ਲੱਗੀ ਘੋੜੇ ਤੋਂ ਨਾ ਉਤਰਿਆ ਜੇ, ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮੇਰੇ ਮਾਲਕ ਦੇ ਚਰਨ ਰਕਾਹ ਵਿੱਚ ਨੇ। ਤੇ ਮਾਤਾ ਨੇ ਆਪਣਾ ਸੀਸ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਰੱਖ ਦਿੱਤਾ। ਕਹਿਣ ਲੱਗੀ ਮੈਂ ਸਫਲੀ ਹੋਈ, ਇੱਕ ਮੇਰੀ ਹੋਰ ਬੇਨਤੀ ਮੰਨਿਆ ਜੇ, ਮੈਂ ਤੁਹਾਡੀ ਰਕਾਬ ਫੜ ਕੇ ਅੰਦਰ ਜਾਣਾ, ਰਕਾਬ ਫੜ ਕੇ। ਹਜ਼ੂਰ ਹੱਸ ਪਏ, ਅੰਦਰ ਗਏ। ਮਾਤਾ ਦੇ ਮਨ ਵਿੱਚ ਇੰਨਾ ਚਾਅ ਵੀ ਅਸੀਂ ਉਹਨੂੰ ਬਿਆਨ ਨਹੀਂ ਕਰ ਸਕਦੇ। ਕਹਿਣ ਲੱਗੇ ਮਹਾਰਾਜ, ਮੈਂ ਤਾਂ ਤੁਹਾਨੂੰ ਤਾਂ ਚੇਤੇ ਕਰਦੀਆਂ, ਮੇਰਾ ਤੱਤੀ ਦਾ ਚੋਲਾ ਛੋਟਾ ਤੇ ਤੇਰਾ ਚੋਲਾ ਵੱਡਾ ਹੀ, ਮੈਂ ਤੈਨੂੰ ਖੇਚਣ ਤਾਂ ਦਿੱਤੀ ਹੈ, ਤੇਰਾ ਚੋਲਾ ਵੱਡਾ ਤੇ ਮੇਰਾ ਛੋਟਾ ਹੈ, ਮੈਂ ਤਾਂ ਨਿੱਕਾ ਜਿਹਾ ਖੱਦਰ ਦਾ ਚੋਲਾ ਤੈਨੂੰ ਭੇਟ ਕਰਨਾ ਹੈ, ਤੇ ਮੇਰੇ ਤੇ ਕਿਰਪਾ ਕਰੀ, ਮੇਰੇ ਤੇ ਰਹਿਮ ਦਾ ਚੋਲਾ ਪਾ ਕੇ ਤੇ ਕਿਰਪਾ ਕਰੀ, ਮੈਂ ਕਿਤੇ ਨੰਗੀ ਨਾ ਹੋ ਜਾ, ਮੇਰਾ ਪਰਦਾ ਢੱਕ ਲਈ, ਕਿਤੇ ਗੁਰੂ ਅੱਗੇ ਅਰਦਾਸ ਕਰਿਆ ਕਰੋ, ਮੇਰੇ ਪਾਤਸ਼ਾਹ ਮੇਰੀ ਪਰਦਾ ਢੱਕੀ। ਹਜ਼ੂਰ ਕਹਿਣ ਲੱਗੇ, ਮਾਤਾ ਤੇਰਾ ਅੰਤਮ ਸਮਾਂ ਆ ਗਿਆ, ਇਤਿਹਾਸ ਨੂੰ ਵਾਚੀਦਾ ਤੇ ਗੁਰਮੁਖ ਉਸ ਬੀਬੀ ਨੇ ਦਰਜੀ ਭਰਾ ਨੂੰ ਬੁਲਾ ਕਰਕੇ ਰਾਤੋ ਰਾਤ ਸਤਿਗੁਰੂ ਪਾਤਸ਼ਾਹ ਲਈ ਚੋਲਾ ਤਿਆਰ ਕਰਵਾਇਆ। ਰਾਤੋ ਰਾਤ ਹਜ਼ੂਰ ਨੇ ਉਹ ਚੋਲਾ ਪਹਿਣ ਲਿਆ ਤੇ ਕਹਿਣ ਲੱਗੀ, ਆਪਾਂ ਗੱਲ ਕੀਤੀ ਸੀ ਆਸਾ ਮਹੱਲਾ ਚੌਥਾ, ਇਹਦੇ ਅਰਥ ਮੈਂ ਕੀਤੇ ਨੇ ਹੋਪ ਸਸਟੇਨਡ ਲਾਈਫ, ਜ਼ਿੰਦਗੀ ਆਸ ਨਾਲ ਚੱਲਦੀ ਹੈ। ਕਹਿਣ ਲੱਗੀ, ਮੇਰੀ ਪੀੜ ਦਿਆਂ ਮਾਲਕਾ ਮੇਰੇ ਤੇ ਕਿਰਪਾ ਕੀਤੀ, ਮੇਰੀ ਆਸ ਪੂਰੀ ਹੋ ਗਈ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਮੰਜੇ ਤੇ ਸੁਭਾਏ ਮਾਨ ਨੇ। ਕਹਿਣ ਲੱਗੀ, ਇੱਕ ਮੇਰੀ ਹੋਰ ਗੱਲ ਮੰਨ ਲਈ, ਮੇਰੀ ਮਨ ਦੀ ਆਸ ਹੈ, ਜਦੋਂ ਮੈਂ ਸਰੀਰ ਛੱਡਾਂ ਮੈਂ ਤੇਰੇ ਚਰਨਾਂ 'ਚ ਹੋਣਾ। ਮੈਂ ਹੈਰਾਨ ਹਾਂ ਉਸ ਮਾਤਾ ਦੇ ਕਿੰਨੇ ਕਰਮ ਚੰਗੇ ਹੋਣਗੇ, ਕਿੰਨੀ ਵਿਭਾਗੀ ਹੈ। ਮਾਤਾ ਦੀ ਬਿਰਧ ਅਵਸਥਾ, ਅੰਤਮ ਸਮਾਂ ਆਇਆ, ਮਾਤਾ ਦਾ ਆਸਣ ਥੱਲੇ ਹੈ ਤੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਜਪਜੀਤ ਸਾਹਿਬ ਦਾ ਪਾਠ ਕੀਤਾ ਤੇ ਮਾਤਾ ਨੇ ਪ੍ਰਾਣ ਛੱਡ ਦਿੱਤੇ। ਕੋਲੋਂ ਭਾਈ ਗੁਰਦਾਸ ਨੇ ਸ਼ਬਦ ਪੜਿਆ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਮਾਤਾ ਭਾਗ ਭਰੀ ਅੱਗੇ ਕੱਲੀ ਭਾਗਾਂ ਭਰੀ, ਤੇਰਾ ਨਾਂ ਸੀ ਤੂੰ ਅੱਜ ਭਾਗਾਂ ਵਾਲੀ ਬਣ ਗਈ। ਉਹ ਗੁਰਮੁਖੋ, ਜਿੱਥੇ ਗੁਰੂ ਅੱਗੇ ਮੇਰਾ ਸਿਰ ਝੁਕਦਾ ਨਾ, ਮੈਂ ਉਸ ਮਾਤਾ ਦੀ ਕਮਾਈ ਅੱਗੇ ਵੀ ਸਿਰ ਝੁਕਾਉਣਾ, ਉਹ ਕਿੱਡੀ ਭਾਗਾਂ ਵਾਲੇ ਹੋਵੇਗੀ। ਆਪਾਂ ਤਾਂ ਗੁਰੂ ਕੇ ਚਰਨਾਂ ਤੇ ਸਿਰ ਰੱਖਦੇ ਹਾਂ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਉਹਦੇ ਅੰਤਮ ਸਮੇਂ ਉਹਦੀ ਅਰਥੀ ਨੂੰ ਮੋਢਾ ਦਿੱਤਾ ਤੇ ਜਿਹਦੀ ਅਰਥੀ ਨੂੰ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮੋਢਾ ਦਿੰਦਾ, ਉਹ ਕਿੰਨੀ ਕੁ ਭਾਗਾਂ ਵਾਲੀ ਹੈ। ਪਰ ਇਹਦਾ ਮੇਨ ਕੇਂਦਰ, ਇਹਦਾ ਸੈਂਟਰ ਲਾਈਡੀਆ, ਸਿੱਖਾ ਗੁਰੂ ਤੇ ਆਸ ਰੱਖ। ਔਰ ਇਹਦੀ ਵਿਆਖਿਆ ਬਾਬੇ ਕਬੀਰ ਦਾ ਇੱਕ ਸ਼ਲੋਕ ਕਰਦਾ ਹੈ ਆਸ ਦਾ, ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਣੀ ਪੁਕਾਰ। ਗੁਰਮੁਖਾ, ਰਾਤ ਨੂੰ, ਦਿਨੇ, ਦੁਪਹਿਰੇ, ਸ਼ਾਮ ਨੂੰ ਜਦੋਂ ਵੀ ਤੈਨੂੰ ਮੌਕਾ ਮਿਲਦਾ ਆਵਾਜ਼ਾਂ ਮਾਰੀ ਚੱਲ, ਕਦੇ ਨਾ ਕਦੇ ਹੰਗਾਰਾ ਭਰੇ ਹੀ ਗਏ ਨਾ, ਆਪਾਂ ਤਾਂ ਆਵਾਜ਼ ਹੀ ਨਹੀਂ ਮਾਰਦੇ। ਇਸ ਕਰਕੇ ਇਹ ਆਸਾ ਰਾਗ ਕਹਿੰਦਾ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ, ਗੁਰਮੁਖਾ ਆਸ ਰੱਖ ਤੇ ਛੰਦ ਦਾ ਭਾਵ ਹੈ ਜਿਹਦੇ ਵਿੱਚ ਕਾਵਿ ਤੇ ਸੰਗੀਤ ਦੋ ਪੱਖ ਹੋਣ ਉਹਨੂੰ ਕਛੰਦ ਕਹਿੰਦੇ ਹਨ। ਕਈ ਬੰਦੇ ਕਹਿੰਦੇ ਵੀ ਗਿਆਨੀ ਜੀ ਦਾ ਥੋੜ੍ਹਾ ਜਿਹਾ ਨਿਰਣਾ। ਸਾਡੀ ਕੌਮ ਦੇ ਮਹਾਨ ਵਿਦਵਾਨ ਗੁਰਮੁਖ ਹੋਏ ਨੇ ਭਾਈ ਪੂਰਨ ਸਿੰਘ, ਉਹਨਾਂ ਦੀਆਂ ਕਿਤਾਬਾਂ ਨੂੰ ਪੜ੍ਹੀਏ ਤੇ ਗੁਰਮੁਖ ਉਹਨਾਂ ਦੀਆਂ ਲਿਖਤਾਂ ਵਿੱਚ ਸੰਗੀਤ ਹੈ ਨਹੀਂ ਲੇਕਿਨ ਕਾਵਿ ਹੈ, ਜਿਹਦੇ ਚ ਕਾਵਿ ਤੇ ਸੰਗੀਤ ਦੋ ਪੱਖ ਹੋਣ ਉਹਨੂੰ ਆਪਾਂ ਕਹਿੰਦੇ ਸ਼ੰਤ। ਇਸ ਕਰਕੇ ਆਸਾ ਰਾਗ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਇਹ ਸ਼ੰਤ ਉਚਾਰਨ ਕੀਤਾ। ਇਹ ਸ਼ੰਤ ਉਚਾਰਨ ਦਾ ਭਾਵ ਉਸ ਪਰਿਪੂਰਨ ਪਰਮਾਤਮਾ ਨੂੰ ਮੁਖੋਤਮ ਕਰਕੇ ਸੰਬੋਧਨ ਕਰਕੇ ਕਹਿ ਰਹੇ ਹਨ,
ਵੱਡਾ ਮੇਰਾ ਗੋਬਿੰਦ ਅਗਮ ਅਗੋਚਰ।
ਗੋਬਿੰਦ ਤੋਂ ਭਾਵ ਇਹਦੇ ਵੱਖ ਵੱਖ ਵਿਦਵਾਨ ਆਪੋ ਆਪਣੀ ਬੁੱਧੀ ਦੇ ਮੁਤਾਬਕ ਇਹਦੇ ਅਰਥ ਕਰਦੇ ਨੇ। ਆਮ ਪ੍ਰਚਲਿਤ ਤੇ ਰਵਾਇਤੀ ਅਰਥ ਕਰਦੇ ਨੇ, ਵੇਦਾਂ ਦੁਆਰਾ ਜਾਣਿਆ ਜਾਏ ਤੇ ਮੈਂ ਨਿਯਮ ਦੇ ਤੌਰ ਤੇ ਤਾਂ ਸਹਿਮਤ ਹਾਂ ਪਰ ਪੂਰਨ ਤੌਰ ਤੇ ਨਹੀਂ। ਕਿਉਂ? ਮੈਂ ਵੇਦਾਂ ਨੂੰ ਕੰਡੈਮ ਨਹੀਂ ਕਰ ਰਿਹਾ, ਕੋਈ ਕੁਰਾਨ ਪੜ੍ਹ ਕੇ ਪਰਮਾਤਮਾ ਨੂੰ ਸਮਝ ਰਿਹਾ ਹੈ। ਕੁਰਾਨ ਵਿੱਚ ਵੀ ਅੱਲਾਹ ਦੀ ਬਾਤ ਹੈ। ਇਹਦਾ ਗੌਣ ਅਰਥ ਇਹ ਹੈ, ਜਿਹੜਾ ਵੇਦ ਸ਼ਬਦ ਹੈ ਨਾ, ਇਹ ਵਿਦ ਧਾਤੂ ਤੋਂ ਬਣਿਆ ਤੇ ਵਿਦ ਧਾਤੂ ਤੋਂ ਭਾਵ ਜਾਣਨਾ। ਜਿਹੜਾ ਮੇਰਾ ਪਰਿਪੂਰਨ ਪਰਮਾਤਮਾ ਨਾ, ਗੁਰਮੁਖਾ ਤੂੰ ਗਿਆਨਵਾਨ ਹੋ ਜਾਏਗਾ ਤੇ ਉਹਨੂੰ ਸਮਝ ਲਏਗਾ, ਔਰ ਬਹੁਤ ਵੱਡਾ ਹੈ। ਆਪਾਂ ਰੋਜ਼ ਪਾਠ ਕਰਦੇ ਹਾਂ, ਸੁਣ ਵੱਡਾ ਆਖੇ ਸਭ ਕੂਏ, ਕੇਵਟ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇ ਰਹਿ ਸਮਾਏ, ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ, ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵਟ ਚੀਰਾ, ਚੀਰੇ ਦਾ ਭਾਵ ਚੋਲਾ, ਤੇਰਾ ਚੋਲਾ ਕਿੱਡਾ ਕੁ ਵੱਡਾ ਹੈ ਕੋਈ ਕਹਿ ਨਹੀਂ ਸਕਦਾ। ਇਹਦੀ ਪਹਿਲੀ ਪੰਕਤੀ ਵੀ ਗੁਰਮੁਖੋ ਆਪਾਂ ਵਡੇਰਿਆਂ ਕੋਲ ਸੁਣਿਆ ਤੇ ਆਪਾਂ ਵੱਡਾ ਵੱਡਾ ਕਹੀ ਜਾਂਦੇ, ਲੇਕਿਨ ਕਿੱਡਾ ਵੱਡਾ ਹੈ। ਗੁਰਦੇਵ ਕਹਿੰਦੇ ਗੁਰਮੁਖੋ ਜੇ ਉਹਨੂੰ ਪ੍ਰਤੱਖ ਤੌਰ ਤੇ ਕਿਸੇ ਵੇਖਿਆ ਹੋਵੇ ਤੇ ਕਹਿ ਦੇਗਾ ਨਾ, ਉਹਦੀ ਭਾਵਨਾ ਦੇ ਮੁਤਾਬਕ ਉਹਨੂੰ ਦਿਸਦਾ। ਮੇਰੇ ਸਾਹਮਣੇ ਇਕਦਮ ਇਤਿਹਾਸਕ ਇੱਕ ਘਟਨਾ ਇਹਨੂੰ ਕਲੀਅਰ ਕਰਨ ਲਈ ਜਾ ਗਈ, ਉਹਦਾ ਤੰਤ ਕਿੰਨੇ ਪਾਉਣਾ ਹੈ। ਜਦੋਂ ਦੀਨ ਦੁਨੀਆਂ ਦੇ ਮਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਮੁਕਤਸਰ ਸਾਹਿਬ ਨੂੰ ਜਾ ਰਹੇ ਸਨ, ਤੇ ਜਿੱਥੇ ਬਾਈਬਲ ਕਲਾ ਕਾਂਡ ਵਾਪਰਿਆ ਹੈ, ਇੱਥੇ ਇੱਕ ਧਰਮ ਸਿੰਘ ਨਾਮ ਦੇ ਸਿੰਘ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਸਵਾਲ ਕੀਤਾ ਵੀ ਪਾਤਸ਼ਾਹ ਸ਼ਹੀਦਾਂ 'ਚ ਕਿੰਨੀ ਕੁ ਤਾਕਤ ਹੁੰਦੀ ਹੈ। ਇੱਕ ਤਾਂ ਧਰਮ ਸਿੰਘ ਹੋਏ ਨੇ ਨਾ ਜਿਹੜੇ ਪੰਜਾਂ ਪਿਆਰੇ ਸਾਹਿਬਾਨਾਂ 'ਚੋਂ, ਇਹ ਧਰਮ ਸਿੰਘ ਕੋਈ ਗੁਰੂ ਕਾ ਲਾਲ ਹੋਰ ਹੈ। ਉਹਨੇ ਸਵਾਲ ਕੀਤਾ ਵੀ ਪਾਤਸ਼ਾਹ ਤੁਸੀਂ ਸ਼ਹੀਦਾਂ ਸਿੰਘਾਂ ਦੀ ਗੱਲ ਕਰਦੇ ਹੋ ਤੇ ਉਹ ਕਿੱਡੇ ਕੁ ਮਹਾਨ ਨੇ, ਉਹ ਕਿੱਡੇ ਕੁ ਵੱਡੇ ਨੇ, ਕਿੰਨੀ ਕੁ ਵੱਡੀ ਤਾਕਤ ਹੈ। ਇਹ ਗਿਆਨੀ ਸੰਤੋਖ ਸਿੰਘ ਨੇ ਗੁਰੂ ਪ੍ਰਤਾਪ ਗ੍ਰੰਥ ਵਿੱਚ ਇਹ ਸਾਹੀ ਲਿਖੀ ਹੈ। ਸਤਿਗੁਰੂ ਪਾਤਸ਼ਾਹ ਦਾ ਘੋੜਾ ਅੱਗੇ ਚਲਾ ਗਿਆ, ਭਾਈ ਧਰਮ ਸਿੰਘ ਜੀ ਪਿੱਛੇ ਰਹਿ ਗਏ। ਇਕਦਮ ਕੀ ਵੇਖਿਆ ਕਿ ਇੱਕ ਮਨੁੱਖ ਸਾਹਮਣੇ ਪ੍ਰਗਟ ਹੋਇਆ ਜਿਹੜਾ ਆਕਾਸ਼ ਤੱਕ ਉੱਚਾ ਹੈ, ਤਾਂ ਮੂੰਹ ਕਰਕੇ ਵੇਖਿਆ ਵੀ ਵੇਖਿਆ ਨਹੀਂ ਜਾਂਦਾ ਵੀ ਕਿੰਨਾ ਕੁ ਲੰਮਾ ਹੈ। ਭਾਈ ਸਾਹਿਬ ਭਾਈ ਧਰਮ ਸਿੰਘ ਨੂੰ ਉਹਨੇ ਫਤਿਹ ਬੁਲਾਈ ਤੇ ਕਹਿਣ ਲੱਗਾ, ਭਾਈ ਸਾਹਿਬ ਮਹਿਸੂਸ ਨਾ ਕਰਨਾ, ਤੁਸੀਂ ਕਲਗੀਧਰ ਪਾਤਸ਼ਾਹ ਨੂੰ ਆਖਿਆ ਸੀ ਨਾ ਵੀ ਸ਼ਹੀਦ ਸਿੰਘ ਕਿੱਡੇ ਕੁ ਹੁੰਦੇ ਨੇ, ਕਿੰਨੀ ਕੁ ਤਾਕਤ ਹੈ। ਕਹਿਣ ਲੱਗੇ, ਪਿਆਰਾ ਮੈਂ ਸ਼ਹੀਦ ਸਿੰਘ ਹਾਂ, ਮੈਨੂੰ ਗੁਰੂ ਆਗਿਆ ਕਰੇ ਤੇ ਮੈਂ ਧਰਤੀ ਨੂੰ ਮੂਧਿਆ ਕਰ ਸਕਦਾ, ਪਰ ਗੁਰੂ ਦੀ ਆਗਿਆ ਦੇ ਨਾਲ। ਭਾਈ ਧਰਮ ਸਿੰਘ ਸੰਤੁਸ਼ਟ ਹੋ ਗਏ, ਮੇਰੇ ਇਹ ਉਦਾਹਰਨ ਦੇਣ ਤੋਂ ਭਾਵ ਜੇ ਆਪਾਂ ਸ਼ਹੀਦ ਦਾ ਅੰਤ ਨਹੀਂ ਪਾ ਸਕਦੇ ਤੇ ਸ਼ਹੀਦ ਦੇ ਮਾਲਕ ਦਾ ਅੰਤ ਕਿਵੇਂ ਪਾਲਾਂਗੇ। ਜੇ ਆਪਾਂ ਸ਼ਹੀਦ ਦਾ ਅੰਤ ਨਹੀਂ ਪਾ ਸਕਦੇ ਤੇ ਸ਼ਹੀਦ ਦੇ ਮਾਲਕ ਦਾ ਅੰਤ ਕਿਵੇਂ ਪਾਲਾਂਗੇ। ਇਸ ਪ੍ਰਕਾਰ ਕਹਿੰਦੇ ਵੀ ਗੁਰਮੁਖੋ ਇਹ ਏਡਾ ਵੱਡਾ ਹੈ, ਉਹਦੇ ਬਰਾਬਰ ਕੋ ਹੈ ਹੀ ਨਹੀਂ, ਪਰ ਜੇ ਗਿਆਨਵਾਨ ਹੋਵੇਗਾ ਨਾ ਤਾਂ ਇਹਨੂੰ ਸਮਝ ਪੈ ਜਾਏਗੀ। ਅਗਮ ਤੇ ਅਗੋਚਰ ਲਫ਼ਜ਼ ਗੁਰਬਾਣੀ ਦੇ ਵਿੱਚ ਬਹੁਤ ਵਰਤਦਾ ਚੱਲਦਾ ਹੈ, ਆਪਾਂ ਬਹੁਤ ਵੇਰਾਂ ਪੜ੍ਹਦੇ ਸੁਣਦੇ ਹਾਂ। ਅਗਮ ਦੇ ਅਰਥੀ ਅਰਥ ਨੇ ਜਿਹੜਾ ਸਾਡੀ ਸੋਚ ਤੋਂ ਬਾਹਰ ਹੋਵੇ, ਜਿਵੇਂ ਆਪਾਂ ਕਈ ਵਾਰ ਕਹਿੰਦੇ ਭਾਈ ਸਾਹਿਬ ਮੈਂ ਤਾਂ ਮਨ ਕਰਕੇ ਕਦੇ ਸੋਚਿਆ ਵੀ ਨਹੀਂ ਸੀ ਵੀ ਇਹ ਗੱਲ ਹੋ ਜਾਏਗੀ, ਇਹ ਆਪਾਂ ਆਮ ਗੱਲਾਂ ਬਾਤਾਂ 'ਚ ਕਰਦੇ ਹਾਂ, ਜਿਹੜੀ ਆ ਘਟਨਾ ਵਾਪਰੀ ਹੈ ਨਾ ਮੈਂ ਤਾਂ ਕਦੇ ਮਨ ਕਰਕੇ ਸੋਚਿਆ ਵੀ ਨਹੀਂ ਸੀ। ਜਿਹੜਾ ਸਾਡੀ ਸੋਚ ਤੋਂ ਉੱਪਰ ਉਹਨੂੰ ਕਹਿੰਦੇ ਨੇ ਅਗਮ, ਅਤੇ ਅਗੋਚਰ ਦਾ ਭਾਵ ਹੁੰਦਾ ਹੈ ਸਾਡੀਆਂ ਇੰਦਰਾਂ ਦੀ ਪਕੜ ਤੋਂ ਪਰਾਂ, ਇਹਨਾਂ ਅੱਖਾਂ ਦੇ ਨਾਲ ਪੂਰਨ ਤੌਰ 'ਤੇ ਉਹਨੂੰ ਵੇਖਿਆ ਨਹੀਂ ਜਾ ਸਕਦਾ, ਇਹਨਾਂ ਹੱਥਾਂ ਦੇ ਨਾਲ ਉਹਨੂੰ ਅਸੀਂ ਪਕੜ ਨਹੀਂ ਸਕਦੇ, ਇਹਨਾਂ ਕੰਨਾਂ ਦੇ ਨਾਲ ਉਹਨੂੰ ਪੂਰਨ ਤੌਰ 'ਤੇ ਸੁਣਿਆ ਨਹੀਂ ਜਾ ਸਕਦਾ, ਇਸ ਕਰਕੇ ਇਹਨੂੰ ਕਹਿੰਦੇ ਨੇ ਅਗੋਚਰ। ਅਤੇ ਅਗੋਚਰ ਦੇ ਥੱਲੇ ਔਂਕੜ, ਮੈਂ ਇਹ ਤਕਰੀਬਨ ਆਮ ਬੇਨਤੀ ਕਰਦਾ ਰਹਿੰਦਾ ਵੀ ਗੁਰਬਾਣੀ ਵਿੱਚ ਔਂਕੜ ਦੀ ਬੜੀ ਵਰਤੋਂ ਕੀਤੀ ਹੈ, ਅਤੇ ਆਪਾਂ ਨਾ ਤਾਂ ਅਰਥ ਕਰਨ ਲੱਗੇ ਹਾਂ ਖਿਆਲ ਕਰਦੇ ਹਾਂ ਅਤੇ ਨਾ ਇਹਨੂੰ ਪੜ੍ਹਨ ਲੱਗੇ ਹਾਂ ਅਰਥ ਕਰਦੇ ਹਾਂ। ਇਹਦਾ ਅਰਥ ਹੁੰਦਾ ਸਿੰਗੂਲਰ ਇੱਕ ਵਚਨ, ਭਾਵ ਕੇਵਲ ਅਤੇ ਕੇਵਲ ਇੱਕ ਪਰਮਾਤਮਾ ਦੇ ਸੰਬੰਧ ਵਿੱਚ ਇਹ ਲਿਖਿਆ। ਜਿਵੇਂ ਆਪਾਂ ਸਤਨਾਮ ਪੜ੍ਹਦੇ ਹਾਂ, ਮੈਂ ਦੋ ਚਾਰ ਦਿਨ ਕਿਤੇ ਕਥਾ ਕਰਨ ਗਿਆ, ਥੋੜ੍ਹਾ ਜਿਹਾ ਧਿਆਨ ਦਿਆ ਜੇ, ਆਮ ਕਰਕੇ ਗੁਰਦੁਆਰਿਆਂ 'ਤੇ ਸਤਨਾਮ ਲਿਖਿਆ ਹੁੰਦਾ, ਬਹੁਤ ਪੜ੍ਹੇ ਲਿਖੇ, ਵੱਡੀ ਵੱਡੀ ਬਿਲਡਿੰਗ, ਅਤੇ ਮੈਂ ਕਿਹਾ ਗੁਰਮੁਖੋ ਗੁੱਸਾ ਨਾ ਕਰਨਾ, ਮੈਂ ਮੁਆਫ਼ੀ ਮੰਗਲਾਂ, ਗਿਆਨਵਾਨ ਬੜੇ ਹੋ ਲੇਕਿਨ ਸੋਕਾ ਗਿਆਨ, ਕਹਿੰਦੇ ਗਿਆਨ ਮੇਰੇ ਮੂੰਹ ਵੱਲ ਵੇਖਣ ਵੀ ਕਿੱਡਾ ਮੂੰਹ ਪਾਟਾ ਬੰਦਾ, ਕਿੰਨਾ ਸਮਝ ਹੈ। ਮੈਂ ਕਿਹਾ ਸਤਨਾਮ ਵਾਹਿਗੁਰੂ ਆਪਾਂ ਬੋਲੀ ਜਾਂਦੇ ਹਾਂ, ਅਤੇ ਤੁਸੀਂ ਲਿਖਿਆ ਸੱਸਾ ਤੱਤੇ ਨੂੰ ਸਿਹਾਰੀ ਅਤੇ ਨੰਨੇ ਨੂੰ ਕੰਨਾਂ ਅਤੇ ਮੰਮਾ, ਸਾਰੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ 'ਚ ਕਦੇ ਵੀ ਨਹੀਂ ਇਤਨਾ ਲਿਖਿਆ, ਸਾਰੀ ਬਾਣੀ ਪੜ੍ਹ ਲਓ। ਲਿਖਿਆ ਜੇ ਸੱਸਾ ਤੱਤੇ ਨੂੰ ਸਿਹਾਰੀ, ਨੰਨੇ ਨੂੰ ਕੰਨਾਂ ਅਤੇ ਮੰਮੇ ਥੱਲੇ ਔਂਕੜ, ਔਂਕੜ ਨਹੀਂ ਨਾ ਲਾਉਂਦੇ ਅਰਥ ਅਨਰਥ ਹੋ ਜਾਏਗਾ। ਇਸ ਔਂਕੜ ਕਰਕੇ ਇਹਦਾ ਅਰਥ ਹੈ ਕੇਵਲ ਅਤੇ ਕੇਵਲ ਇੱਕ ਵਾਹਿਗੁਰੂ ਹੀ ਸੱਤ ਹੈ, ਬਾਕੀ ਆਪਾਂ ਜਿੰਨੇ ਆਪਾਂ ਝੂਠ ਹਾਂ। ਕੂੜ ਮੀਆਂ ਕੁਣੇ ਆਸਾ ਦੀ ਵਾਰ ਸਰਵਣ ਕੀਤੀ, ਕੂੜ ਮੀਆਂ ਕੂੜ ਬੀਬੀ ਕੂੜ ਸਭ ਸੰਸਾਰ, ਕੂੜ ਕੂੜੇ ਨਿਉ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਚੇ ਦੋਸਤੀ ਸਭ ਜਗ ਚਰਨਾਰ। ਕਿਹਦੇ ਨਾਲ ਦੋਸਤੀ ਕਰਨਾ ਹੈ? ਇਹ ਕਥਾ ਕਰਨ ਵਾਲੇ ਵੀ ਨਹੀਂ ਰਹਿਣਾ ਤੇ ਕਥਾ ਸੁਣਨ ਵਾਲਿਆਂ ਵੀ ਨਹੀਂ ਰਹਿਣਾ, ਰਵੇਗਾ ਕੇਵਲ ਤੇ ਕੇਵਲ ਜਿਨ੍ਹਾਂ ਦੇ ਚਰਨਾਂ 'ਚ ਬੈਠੇ ਹਾਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ, ਗੁਰਮੁਖਾ ਤੇਰੀ ਸੋਚ ਤੋਂ ਪਰਾਂ ਦਾ, ਤੇਰੀਆਂ ਇੰਦਰੀਆਂ ਤੋਂ ਪੜਾਂ ਪਰਾਂ, ਯਾਦ ਰੱਖੀ
ਆਦ ਨਿਰੰਜਨ ਨਿਰੰਕਾਰ ਜੀਓ।
ਆਦ ਦਾ ਭਾਵ ਹੈ ਮੁੱਢ, ਜਦੋਂ ਕੁਝ ਨਹੀਂ ਸੀ ਨਾ ਉਦੋਂ ਪਰਮਾਤਮਾ ਸੀ। ਨਿਰੰਜਨ ਦਾ ਭਾਵ ਹੁੰਦਾ ਹੈ, ਅੰਜਨ ਕਹਿੰਦੇ ਨੇ ਕਾਲਖ ਨੂੰ, ਜਿਹਦੇ 'ਚ ਅਵਿਦਿਆ ਦੀ ਕਾਲਖ ਨਹੀਂ। ਨਿਰੰਕਾਰ ਦਾ ਭਾਵ ਉਹ ਆਕਾਰ ਤੋਂ ਰਹਿਤ ਹੈ, ਔਰ ਇਸ ਨਿਰੰਕਾਰ ਦੀ ਵਿਆਖਿਆ ਆਪਾਂ ਰੋਜ਼ ਪਾਠ ਵਿੱਚ ਕਰਦੇ ਹਾਂ। ਚੱਕਰ ਚੇਨ ਅਰ ਵਰਨ ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ, ਅਚਲ ਮੂਰਤ ਅਨੁਪਉ ਪ੍ਰਕਾਸ਼ ਅਮਤੋਜ ਕੇ ਜੇ। ਇਹ ਨਿਰੰਕਾਰ ਦੀ ਵਿਆਖਿਆ ਜੇ, ਉਹ ਆਕਾਰ ਤੋਂ ਰਹਿਤ ਹੈ, ਹੈ ਸਤਿਕਾਰਯੋਗ।
ਤਾਂ ਕੀ ਗਤ ਕਹੀ ਨਾ ਜਾਈ।
ਜੇ ਭਾਈ ਕੋ ਉਹਦੀ ਮਰਿਆਦਾ ਦੇ ਬਾਰੇ ਕਹਿਣਾ ਚਾਹੇ ਨਾ ਤੇ ਵਿਖਿਆਨ ਨਹੀਂ ਹੋ ਸਕਦਾ, ਕਹੀ ਨਹੀਂ ਜਾ ਸਕਦੇ।
ਅਮਿਤ ਵਡਿਆਈ,
ਉਹਦੀ ਵਡਿਆਈ ਭਾਈ ਮਿਣਤੀ ਤੋਂ ਰਹਿਤ ਹੈ। ਅਮਿਤ ਤੋਂ ਭਾਵ ਮਿਣਤੀ ਤੋਂ ਰਹਿਤ, ਜਿਹਨੂੰ ਆਪਾਂ ਕਹਿੰਦੇ ਗਿਣੀ ਮਿਣੀ ਨਹੀਂ ਜਾਂਦੀ, ਉਸ ਪਰਿਪੂਰਨ ਪਰਮਾਤਮਾ ਦੀ ਵਡਿਆਈ ਮਿਣੀ ਨਹੀਂ ਜਾ ਸਕਦੇ।
ਮੇਰਾ ਗੋਵਿੰਦ ਅਲਖ ਅਪਾਰ ਜੀਓ।
ਪਰਿਪੂਰਨ ਪਰਮਾਤਮਾ ਜੋ ਗਿਆਨ ਦੇ ਦੁਆਰਾ ਸਮਝਿਆ ਜਾ ਸਕਦਾ ਹੈ, ਉਹਨੂੰ ਲਿਖਿਆ ਨਹੀਂ ਜਾ ਸਕਦਾ। ਪਾਰ ਤੋਂ ਭਾਵ ਉਹ ਬੰਨਿਆਂ ਤੋਂ ਪਰਾਂ ਹੈ, ਉਰਲਾ ਪਾਸਾ ਅਰਾਰ ਤੇ ਪਰਲਾ ਪਾਰ, ਉਹ ਪਾਰਾਵਾਰ ਤੋਂ ਰਹਿਤ ਹੈ, ਉਹ ਬੰਨੇ ਤੋਂ ਰਹਿਤ ਹੈ, ਉਹ ਹੱਦ ਤੋਂ ਰਹਿਤ ਹੈ।
ਗੋਵਿੰਦ ਅਲਖ ਅਪਾਰ ਅਪਰੰਪਰ।
ਗੁਰਮੁਖਾ ਗਿਆਨ ਦੁਆਰਾ ਸਮਝਣ ਦਾ ਯਤਨ ਕਰ, ਪਰ ਯਾਦ ਰੱਖੀ ਤੈਨੂੰ ਸਮਝ ਨਹੀਂ ਪੈਣੀ, ਕਿਉਂਕਿ ਉਹਦਾ ਅੰਤ ਨਹੀਂ। ਅਪਰੰਪਰ ਤੋਂ ਭਾਵ ਕੰਟੀਨਿਊਸਲੀ ਲਗਾਤਾਰ ਉਹ ਵਰਤ ਰਿਹਾ ਹੈ।
ਆਪ ਆਪਣਾ ਜਾਣੈ,
ਉਹ ਆਪਣੇ ਬਾਰੇ ਆਪ ਹੀ ਜਾਣਦਾ, ਕੋਈ ਉਹਦੇ ਬਾਰੇ ਸਮਝ ਨਹੀਂ ਸਕਦਾ। ਅਪਰੰਤ ਕਿਰਪਾ ਕਰਦੇ ਹਨ।
ਕਿਆ ਇਹ ਜੰਤ ਵਿਚਾਰੇ ਕਹੀ ਹੈ।
ਇਹ ਭਾਈ ਵਿਚਾਰੇ ਵਾਜੇ ਕੀ ਕਰ, ਜਨ ਦਾ ਭਾਵ ਦਾ ਵਾਜਾ, ਜਿਵੇਂ ਆਪਾਂ ਬੰਸਰੀ ਲੰਗੋਜੀ ਚ ਫੂਕ ਮਾਰਦੇ ਹਾਂ ਤੇ ਉਹ ਬੋਲਦੀ ਹੈ, ਨਗਾਰੇ ਤੇ ਆਪਾਂ ਹੱਥ ਲਾਉਣੇ ਤੇ ਨਗਾਰਾ ਖੜਕਦਾ ਹੈ, ਇਸੇ ਪ੍ਰਕਾਰ ਗੁਰਮੁਖੋ ਆਪਾਂ ਜੰਤ ਹਾਂ। ਜਦੋਂ ਪਰਿਪੂਰਨ ਪਰਮਾਤਮਾ ਸਾਡੇ ਵਿੱਚ ਸਵਾਸਾਂ ਦੇ ਦੁਆਰਾ ਫੂਕ ਮਾਰਦਾ ਤੇ ਆਪਾਂ ਬੋਲਦੇ ਹਾਂ, ਜਦੋਂ ਫੂਕ ਮਾਰਨ ਨੂੰ ਅੜ ਗਿਆ ਤੇ ਆਪਾਂ ਗੁਰਮੁਖੋ ਡਿੱਗ ਪਾਂਗੇ, ਉਦੋਂ ਜੰਤ ਨੇ ਵਾਜੇ ਨੇ ਕੰਮ ਨਹੀਂ ਜੇ ਕਰਨਾ, ਆਪਾਂ ਵਾਜੇ ਹਾਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ, ਭਾਈ ਜਿਹੜੇ ਇਹ ਵਿਚਾਰੇ ਵਾਜੇ ਨੇ, ਇਹ ਕੀ ਕਹਿ ਸਕਦੇ ਨੇ? ਇਹ ਤਾਂ ਜਿਵੇਂ ਜਿਉਂ ਬੁਲਾਵੇ ਤਿਉਂ ਬੋਲਣਾ, ਸਵਾਮੀ ਕੁਦਰਤ ਕੌਣ ਹਮਾਰੀ।
ਜੋ ਤੁਧ ਆਖ ਵਖਾਣੈ।
ਇਹ ਪਰਿਪੂਰਨ ਪਰਮਾਤਮਾ ਨੂੰ ਸੰਬੋਧਨ ਕਰਕੇ ਚਾ ਰਿਹਾ ਪਾਤਸ਼ਾਹ, ਇਹ ਜੰਤ ਇਹ ਵਾਜੇ ਕੀ ਕਹਿ ਸਕਦੇ ਨੇ ਜਿਹੜੇ ਤੇਰਾ ਵਿਖਿਆਨ ਕਰ ਸਕਣ? ਵਿਖਾਣੇ ਤੂੰ ਭਾਵ ਵਿਖਿਆਨ ਕਰਨਾ, ਲੈਕਚਰ ਕਰਨਾ।
ਜਿਸਨੋ ਨਦਰ ਕਰੇ ਤੂੰ ਆਪਣੀ।
ਹਾਂ, ਜਿਹਦੇ ਤੋਂ ਤੂੰ ਆਪਣੀ ਬਖਸ਼ਿਸ਼ ਕਰਦੇ, ਜਿਹਦੇ ਤੇ ਆਪਣੀ ਨਿਗਾਹ ਕਰਦੇ।
ਸੋ ਗੁਰਮੁਖ ਕਰੇ ਵਿਚਾਰ ਜੀਓ।
ਉਹ ਵੀ ਭਾਈ ਗੁਰੂ ਵਾਲੇ ਪਾਸੇ ਵੱਲ ਮੂੰਹ ਕਰਕੇ ਤੇ ਇੱਕ ਕਰਤਾਰ ਦੀ ਵਿਚਾਰ ਕਰ ਸਕਦੇ ਨੇ। ਜਿੰਨਾ ਚਿਰ ਗੁਰੂ ਵਾਲੇ ਪਾਸੇ ਮੂੰਹ ਨਾ ਕਰੀਏ, ਉਹਨਾਂ ਚਿਰ ਸੋਝੀ ਨਹੀਂ ਜੇ ਪੈਣੀ। ਜਦੋਂ ਆਪਾਂ ਗੁਰੂ ਵਾਲੇ ਪਾਸੇ ਨੂੰ ਮੂੰਹ ਕਰਾਂਗੇ ਨਾ, ਤੇ ਸਤਿਗੁਰੂ ਪਾਤਸ਼ਾਹ ਸਾਨੂੰ ਸੋਝੀ ਦੇ ਦੇਣਗੇ।
ਵੱਡਾ ਮੇਰਾ ਗੋਵਿੰਦ ਅਗਮ ਅਗੋਚਰ।
ਉਹ ਭਾਈ ਗਮਤਾ ਤੋਂ ਰਹਿਤ, ਉਹ ਇੰਦਰੀਆਂ ਦੇ ਵਿਸ਼ਿਆਂ ਤੋਂ ਪਰਾ, ਜਿਹੜਾ ਗਿਆਨ ਦੇ ਦੁਆਰਾ ਸਮਝਿਆ ਜਾ ਸਕਦਾ ਹੈ।
ਆਦ ਨਿਰੰਜਨ ਨਿਰੰਕਾਰ ਜੀਓ।
ਆਦ ਰੂਪ ਹੈ, ਅਵਿਦਿਆ ਕਾਲਖ ਤੋਂ ਪਰਾਂ, ਉਹ ਸਰੀਰ ਆਕਾਰ ਤੋਂ ਉੱਪਰ ਹੈ।
ਤੂੰ ਆਦ ਪੁਰਖ ਅਪਰੰਪਰ ਕਰਤਾ।
ਇਹ ਉਸ ਅਕਾਲ ਪੁਰਖ ਨੂੰ, ਇਹਨੂੰ ਕਹਿੰਦੇ ਨੇ ਸਮੋਹ ਵਾਚਕ, ਉਸ ਪਰਿਪੂਰਨ ਪਰਮਾਤਮਾ ਨੂੰ ਸੰਬੋਧਨ ਕਰਕੇ ਆਖਿਆ, ਹੇ ਵਾਹਿਗੁਰੂ ਤੂੰ ਆਦਿ ਹੈ, ਤੂੰ ਪ੍ਰਸ਼ਾਦ ਦੇਣ ਵਾਲਾ ਹੈ, ਤੇਰੀ ਸੱਤਿਆ ਲਗਾਤਾਰ ਵਰਤ ਰਹੀ ਹੈ, ਸਾਰੀ ਸ੍ਰਿਸ਼ਟੀ ਦਾ ਕਰਤਾ ਤੂੰ ਬਣਾਉਣ ਵਾਲਾ ਹੈ।
ਤੇਰਾ ਪਾਰ ਨਾ ਪਾਇਆ ਜਾਏ ਜੀਓ।
ਤੇਰਾ ਬੰਨਾ ਸਿਰਾ ਵੇਖਿਆ ਨਹੀਂ ਜਾ ਸਕਦਾ, ਅਸੀਂ ਪਹੁੰਚ ਨਹੀਂ ਸਕਦੇ।
ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ,
ਇੰਨਾ ਜ਼ਰੂਰ ਵੀ ਤੂੰ ਸਾਰਿਆਂ ਦੇ ਅੰਦਰ ਵਰਤ ਰਿਹਾ ਹੈ ਤੇ ਲਗਾਤਾਰ ਵਰਤ ਰਿਹਾ ਹੈ। ਨਿਰੰਤਰ ਤੂੰ ਭਾਵ ਕੰਟੀਨਿਊਸਲੀ ਲਗਾਤਾਰ, ਘੜ ਘੜ ਤੋਂ ਭਾਵ ਸਾਰਿਆਂ ਦੇ ਹਿਰਦੇ ਦੇ ਅੰਦਰ, ਤੇ ਨਾਲ ਕੇਵਲ ਤੇ ਕੇਵਲ ਇੱਕ ਤੂੰ ਵਰਦਾ। ਇਹ ਨਹੀਂ ਵੀ ਮੇਰੇ ਅੰਦਰ ਹੋਰ ਰੱਬ ਹੈ ਤੇ ਦੂਜੇ ਪਾਸੇ ਹੋਰ ਰੱਬ ਹੈ। ਆਪਾਂ ਰੋਜ਼ ਪਾਠ ਕਰਦੇ ਹਾਂ, ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚੰਨ, ਸਭ ਮੈਂ ਚੰਨ ਹੋਏ ਤੇ ਪਤਾ ਕਿਵੇਂ ਲੱਗੇਗਾ ਗੁਰਸਾਖੀ ਜੋਤ ਪ੍ਰਗਟ ਹੋਏ। ਜੇ ਗੁਰੂ ਕਿਰਪਾ ਕਰਨਗੇ ਨਾ ਤੇ ਗੁਰਮੁਖੋ ਉਹ ਲਾਈਟ ਤੈਨੂੰ ਦਿਸੇਗੀ।
ਸਭ ਮਹਿ ਰਹੇ ਆ ਸਮਾਏ ਜੀਉ,
ਭਾਈ ਸਾਰਿਆਂ ਦੇ ਵਿੱਚ ਵਿਆਪਕ ਹੈ, ਜਿਮੀ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ। ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ।
ਘਟ ਅੰਤਰ ਪਾਰ ਬ੍ਰਹਮ ਪਰਮੇਸ਼ਰ,
ਇਹ ਗੁਰਮੁਖੋ ਦੋ ਲਫ਼ਜ਼ ਆਪਾਂ ਗੁਰਮਤਿ ਆਮ ਪੜ੍ਹਦੇ ਤੇ ਸੁਣਦੇ ਹਾਂ, ਪਾਰ ਬ੍ਰਹਮ ਤੇ ਪੂਰਨ ਬ੍ਰਹਮ। ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਵੇਈ ਨਦੀ ਵਿੱਚ ਚੁੱਭਾ ਮਾਰਿਆ ਨਾ, ਤੁਸੀਂ ਕਿਤੇ ਉਸ ਪ੍ਰਸੰਗ ਨੂੰ ਪੜ੍ਹਨਾ ਵਟਣਾ, ਉੱਥੇ ਲਿਖਿਆ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਗੁਰੂ ਨਾਨਕ ਪਾਤਸ਼ਾਹ ਨੂੰ ਸੰਬੋਧਨ ਕਰਕੇ ਕਹਿੰਦੇ ਨੇ, ਤੇਰਾ ਨਾਮ ਪੂਰਨ ਬ੍ਰਹਮ ਹੈ ਅਤੇ ਮੇਰਾ ਨਾਮ ਪਾਰ ਬ੍ਰਹਮ ਹੈ। ਉਹ ਅਕਾਲ ਪੁਰਖ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਸੰਬੋਧਨ ਕਰਕੇ ਆਖਿਆ, ਤੇਰਾ ਨਾਮ ਪੂਰਨ ਬ੍ਰਹਮ ਅਤੇ ਮੇਰਾ ਨਾਮ ਪਾਰ ਬ੍ਰਹਮ। ਪੂਰਨ ਬ੍ਰਹਮ ਦਾ ਭਾਵ ਹੈ ਜਿਹੜਾ ਸਾਡੀ ਭਾਵਨਾ ਨੂੰ ਲੈ ਕਰਕੇ ਦਰਸ਼ਨ ਦਾਰੇ ਦਿੰਦਾ ਹੈ, ਅਤੇ ਪਾਰ ਬ੍ਰਹਮ ਤੋਂ ਭਾਵ ਜਿਵੇਂ ਆਪਾਂ ਪਹਿਲਾਂ ਅਗਮ ਅਤੇ ਅਗੋਚਰ ਪੜਿਆ, ਉਹਨੂੰ ਕੇਵਲ ਅਤੇ ਕੇਵਲ ਅਨੁਭਵ ਕੀਤਾ ਜਾ ਸਕਦਾ ਹੈ। ਆਪਾਂ ਕਹਿੰਦੇ ਵੀ ਅੱਜ ਮੌਸਮ ਠੰਡਾ ਹੈ, ਅੱਜ ਕੁਝ ਗਰਮੀ ਮਹਿਸੂਸ ਹੋ ਰਹੀ ਹੈ, ਅਤੇ ਜੇ ਆਪਾਂ ਨੂੰ ਕੋਈ ਆਖੇ ਵੀ ਗੁਰਮੁਖਾ ਕਿੰਨੀ, ਤਾਂ ਆਪਾਂ ਨੂੰ ਭਲਾ ਫੜ ਲਾਂਗੇ। ਜਿਵੇਂ ਆਪਾਂ ਗਰਮੀ ਅਤੇ ਸਰਦੀ ਨੂੰ ਮਹਿਸੂਸ ਕਰਦੇ ਹਾਂ, ਇਸੇ ਪ੍ਰਕਾਰ ਉਹਦਾ ਅਹਿਸਾਸ ਕੀਤਾ ਜਾ ਸਕਦਾ ਪਰ ਉਹਨੂੰ ਪਕੜਿਆ ਨਹੀਂ ਜਾ ਸਕਦਾ। ਸੋ ਇਸ ਕਰਕੇ
ਤਾਕਾ ਅੰਤ ਨਾ ਪਾਇਆ,
ਜੇ ਕੋ ਆਖੇ ਨਾ ਵੀ ਮੈਂ ਉਹਦਾ ਸਿਰਾ ਪਾ ਲਾਂ, ਅਖੀਰ ਨੂੰ ਲੱਭ ਲਾਂ, ਤੇ ਉਹਦਾ ਅੰਤ ਨਹੀਂ ਪਾਇਆ ਜਾਣਾ।
ਤਿਸ ਰੂਪ ਨਾ ਰੇਖ ਅਦਿਸ਼ਟ ਅਗੋਚਰ,
ਭਾਵ ਨਾ ਉਹ ਕਾਲਾ ਨਾ ਉਹ ਗੋਰਾ ਤੇ ਨਾ ਉਹਦੀ ਮਰਸ਼ਕਸ਼ ਰੇਖਾ ਹੈ, ਅਦਿਸ਼ ਦਿਸਣ ਤੋਂ ਪਰਾਂ, ਇੰਦਰੀਆਂ ਦੀ ਪਕੜ ਤੋਂ ਪਰਾਂ।
ਗੁਰਮੁਖ ਅਲਖ ਲਖਾਇਆ,
ਗੁਰੂ ਵਾਲੇ ਪਾਸੇ ਨੂੰ ਮੂੰਹ ਕਰਕੇ ਇਸ ਗੱਲ ਨੂੰ ਸਮਝ ਲਿਆ ਗੁਰਮੁਖਾਂ ਨੇ,
ਸਦਾ ਆਨੰਦ ਰਹੇ ਦਿਨ ਰਾਤੀ।
ਜਿਨ੍ਹਾਂ ਨੇ ਸਮਝ ਲਿਆ ਭਾਈ ਉਹਨਾਂ ਦੀ ਨਿਸ਼ਾਨੀ ਕਿ ਆਪਾਂ ਨੂੰ ਕਿਵੇਂ ਪਤਾ ਲੱਗੇਗਾ, ਤੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਗੁਰਮੁਖੋ, ਉਹਨਾਂ ਦੇ ਮਨ ਵਿੱਚ ਅੱਠੇ ਪਰ ਖੁਸ਼ੀ ਰਹਿੰਦੀ ਹੈ, ਆਨੰਦ ਨਾਮ ਖੁਸ਼ੀ ਦਾ ਹੈ। ਮੈਂ ਅੱਗੇ ਵੀ ਜ਼ਿਕਰ ਕੀਤਾ ਵੀ ਆਪਾਂ ਗੁਰਬਾਣੀ ਬੇਨਤੀ ਕਰਾਂ ਵੀ ਬਾਣੀ ਥੋੜ੍ਹੀ ਪੜ੍ਹੋ, ਬਹੁਤੀ ਪੜ੍ਹੋ, ਤੁਹਾਡੀ ਆਪਣੀ ਮਰਜ਼ੀ, ਪਰ ਧਿਆਨ ਨਾਲ ਪੜ੍ਹਿਆ ਕਰੋ, ਕੇਂਦਰਿਤ ਹੋ ਕੇ। ਜਸਟ ਲਾਈਕ ਆਨੰਦ ਸਾਹਿਬ ਪੜ੍ਹਦੇ ਹਾਂ ਨਾ, ਅਤੇ ਆਉਂਦਾ ਐੜੇ ਨੂੰ ਕੰਨਾਂ 'ਤੇ ਨੰਨੇ ਅਤੇ ਟਿੱਪੀ ਦਦੀ ਨੂੰ ਉਕੜ, ਇਹ ਵੀ ਹੈ। ਕਈ ਥਾਵਾਂ 'ਤੇ ਆਉਂਦਾ ਐੜਾ ਅਤੇ ਨੰਨੇ ਅਤੇ ਟਿੱਪੀ ਦਦੀ ਨੂੰ ਉਕੜ, ਅਤੇ ਜਿਹੜੀ ਅਖੀਰਲੀ ਪੌੜੀ ਉੱਥੇ ਹੈ ਅੰਨ, ਉੱਥੇ ਕੋਈ ਮਾਤਰਾ ਨਹੀਂ, ਉੱਥੇ ਅੰਦ ਸੁਣੋ ਵਡਭਾਗੀ ਹੋ। ਇਹਦਾ ਭਾਵ ਇਹ ਤਾਂ ਨਹੀਂ ਭਾਈ ਗੁਰਦਾਸ ਜੀ ਭੁੱਲ ਗਏ ਨੇ, ਨਹੀਂ ਨਹੀਂ, ਇਹਨਾਂ ਤਿੰਨਾਂ ਦੇ ਵੱਖ ਵੱਖ ਗੁਰਮੁਖ ਅਰਥ ਨੇ, ਵੱਖ ਵੱਖ ਅਰਥ। ਆਨੰਦ ਦਾ ਹੋਰ ਹੈ, ਆਨੰਦ ਦਾ ਹੋਰ ਹੈ, ਅਤੇ ਆਨੰਦ ਦਾ ਅਰਥ ਹੋਰ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਪਰਿਪੂਰਨ ਸਦਾ ਆਨੰਦ, ਉਹ ਗੁਰਮੁਖ ਜਨ ਜਿਹੜੇ ਤੇਰੀ ਵਡਿਆਈ ਕਰਦੇ ਨਾ, ਭਾਵੇਂ ਦਿਨ ਹੈ ਅਤੇ ਭਾਵੇਂ ਰਾਤ ਹੈ, ਉਹਨਾਂ ਨੂੰ ਖੇੜਾ ਹੀ ਖੇੜਾ ਹੈ। ਰੋਜ਼ ਆਪਾਂ ਪਾਠ ਕਰਦੇ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਜਿਹੜੇ ਭਗਤ ਨੇ ਨਾ ਵਿਗਾਸ ਤੋਂ ਭਾਵ ਉਹਨਾਂ ਦਾ ਹਿਰਦਾ ਅੱਠੇ ਪਰ ਖਿੜਿਆ ਰਹਿੰਦਾ ਹੈ।
ਸਹਿਜੇ ਨਾਮ ਸਮਾਏ ਜੀਉ,
ਕਿਉਂਕਿ ਗੁਰਮੁਖੋ ਉਹ ਪਰਿਪੂਰਨ ਪਰਮਾਤਮਾ ਦਾ ਨਾਮ ਲੈ ਕੇ ਤੇ ਉਹਨਾਂ ਦਾ ਮਨ ਅਡੋਲ ਹੋ ਗਿਆ। ਆਪਣਾ ਤਾਂ ਮਨ ਹੀ ਡੋਲੀ ਜਾਂਦਾ, ਫਲਾਣੇ ਨੇ ਆਹ ਆਖਿਆ ਤੇ ਫਲਾਣੇ ਨੇ ਆਹ ਕਿਹਾ, ਜਿਨ੍ਹਾਂ ਨੇ ਉਹਦੀ ਵਡਿਆਈ ਕੀਤੀ ਨਾ, ਉਹਨਾਂ ਨੂੰ ਇੰਨਾ ਆਨੰਦ ਹੈ, ਉਹਨਾਂ ਦਾ ਮਨ ਹੁਣ ਸ਼ਾਂਤੀ 'ਚ ਹੈ, ਉਹਨਾਂ ਦਾ ਮਨ ਡੋਲਦਾ ਨਹੀਂ।
ਤੂੰ ਆਦ ਪੁਰਖ ਅਪਰੰਪਰ ਕਰਤਾ,
ਤੇ ਜਿਵੇਂ ਬੱਚਿਆਂ ਨੂੰ ਟੀਚਰ ਪੂਰਨੇ ਪਾ ਕੇ ਦਿੰਦਾ ਨਾ, ਇਸੇ ਤਰ੍ਹਾਂ ਗੁਰੂ ਰਾਮਦਾਸ ਪਾਤਸ਼ਾਹ ਸਾਨੂੰ ਪੂਰਨੇ ਪਾ ਕੇ ਦਿੰਦੇ ਨੇ, ਕਹਿੰਦੇ ਪੁੱਤਰਾ ਇਉਂ ਕਹਿ ਕਿ ਤੂੰ ਆਦ ਪੁਰਖ ਅਪਰੰਪਰ ਕਰਤਾ, ਹੇ ਵਾਹਿਗੁਰੂ ਤੂੰ ਪ੍ਰਸ਼ਾਦ ਦੇਣ ਵਾਲਾ ਹੈ, ਤੂੰ ਲਗਾਤਾਰ ਵਰਤ ਰਿਹਾ, ਸ੍ਰਿਸ਼ਟੀ ਦਾ ਬਣਾਉਣ ਵਾਲਾ ਹੈ, ਕੇਵਲ ਤੇ ਕੇਵਲ ਇੱਕ ਤੂੰ।
ਤੇਰਾ ਪਾਰ ਨਾ ਪਾਇਆ ਜਾਏ ਜੀਓ,
ਕੋਈ ਬੰਦਾ ਤੇਰਾ ਅੰਤ ਸਿਰਾ ਨਹੀਂ ਪਾ ਸਕਦਾ।
ਤੂੰ ਸਤ ਪਰਮੇਸ਼ਰ ਸਦਾ ਅਵਿਨਾਸ਼ੀ,
ਈਸ਼ਰ ਦਾ ਭਾਵ ਹੁੰਦਾ ਸ਼ਕਤੀ, ਗੁਰ ਈਸ਼ਰ ਗੁਰ ਗੋਰਖ ਪਰਮਾ ਗੁਰੂ ਪੜ੍ਹਦੇ ਨਾ। ਪਰਮੇਸ਼ਰ ਦਾ ਭਾਵ ਹੁੰਦਾ ਸੁਪਰੀਮ ਪਾਵਰ, ਦੋ ਪਾਵਰਾਂ ਨੇ, ਇੱਕ ਪਾਵਰ ਆਪਾਂ ਕਹਿੰਦੇ ਵੀ ਇਹ ਪੰਚਾਇਤ ਦਾ ਕੰਮ ਹੈ, ਇਹ ਰਾਜ ਸਰਕਾਰ ਦਾ ਕੰਮ ਹੈ, ਇਹ ਸਾਡੀ ਸੈਸ਼ਨ ਜੱਜ ਹੈ, ਇਹ ਹਾਈ ਕੋਰਟ ਦਾ ਜੱਜ ਹੈ ਅਤੇ ਇੱਕ ਸੁਪਰੀਮ ਕੋਰਟ ਦਾ ਹੈ। ਪਰਮੇਸ਼ਰ ਦਾ ਭਾਵ ਹੈ ਸੁਪਰੀਮ ਪਾਵਰ, ਤੂੰ ਸਤ ਪਰਮੇਸ਼ਰ ਸਦਾ ਅਵਿਨਾਸ਼ੀ, ਤੂੰ ਸੁਪਰੀਮ ਪਾਵਰ ਹੈ, ਸਦੀਵੀ ਤੌਰ 'ਤੇ ਰਹਿਣ ਵਾਲਾ ਅਤੇ ਤੂੰ ਨਾਸ ਨਹੀਂ ਹੁੰਦਾ। ਆਪਾਂ ਕਹਿੰਦੇ ਫਲਾਣੇ ਜੱਜ ਸਾਹਿਬ ਬੜੇ ਚੰਗੇ ਸਨ, ਪਰਸੋਂ ਉਹਨਾਂ ਦੀ ਰਿਟਾਇਰਮੈਂਟ ਹੈ, ਲੇਕਿਨ ਪਰਿਪੂਰਨ ਪਰਮਾਤਮਾ ਨਾ ਉਹਦੀ ਰਿਟਾਇਰਮੈਂਟ ਨਹੀਂ ਜੇ, ਅਵਿਨਾਸ਼ੀ ਤੂੰ ਭਾਵ ਤੇਰੀ ਰਿਟਾਇਰਮੈਂਟ ਨਹੀਂ, ਤੂੰ ਨਾਸ ਤੋਂ ਰਹਿਤ ਹੈ।
ਹਰ ਹਰ ਗੁਣੀ ਨਿਧਾਨ ਜੀਓ,
ਗੁਰਮੁਖਾ ਉਹ ਅਰਥਾਂ ਤੇ ਵਿਆਪਕ ਹੈ ਤੇ ਦੁੱਖਾਂ ਦਾ ਹਰਕ ਹੈ ਉਹ ਗੁਣਾਂ ਦਾ ਖਜ਼ਾਨਾ।
ਹਰ ਹਰ ਪ੍ਰਭ ਏਕੋ ਅਵਰ ਨਾ ਕੋਈ,
ਉਹ ਦੁੱਖਾਂ ਦਾ ਹਾਰਕ ਤੇ ਅਰਥਾਂ ਤੇ ਵਿਆਪਕ ਪਰਮਾਤਮਾ ਕੇਵਲ ਤੇ ਕੇਵਲ ਇੱਕ ਹੈ, ਉਹਦੇ ਬਰਾਬਰ ਹੋਰ ਕੋਈ ਨਹੀਂ। ਆਪਾਂ ਗੁਰਬਾਣੀ ਦੀ ਪੰਕਤੀ ਪੜ੍ਹਦੇ, ਤੇਰਾ ਸਰੀਰ ਕੋ ਨਾਹੀ ਜਿਸ ਨੂੰ ਲਵੇ ਲਾਏ ਸੁਣਾਇਆ।
ਤੂੰ ਆਪੇ ਪੁਰਖ ਸੁਜਾਨ ਜੀਓ,
ਆਪ ਹੀ ਪ੍ਰਸ਼ਾਦ ਦੇਣ ਵਾਲਾ ਤੇ ਆਪ ਹੀ ਹਰ ਗੱਲ ਨੂੰ ਸਮਝਦਾ ਹੈ, ਤੂੰ ਚਤਰ ਹੈ।
ਪੁਰਖ ਸੁਜਾਨ ਤੂੰ ਪ੍ਰਧਾਨ,
ਤੂੰ ਚਤਰ ਹੈ ਰੱਖਿਆ ਕਰਨ ਵਾਲਾ ਤੇ ਸਾਰਿਆਂ ਦਾ ਮੁਖੀਆ, ਤੂੰ ਸਾਸ ਪ੍ਰਧਾਨ ਤੋਂ ਭਾਵ ਸਾਰਿਆਂ ਤੋਂ ਵੱਡਾ।
ਤੁਧ ਜੇਵਡ ਅਵਰ ਨਾ ਕੋਈ,
ਤੇਰੇ ਬਰਾਬਰ ਹੋਰ ਹੈ ਕੋਈ ਨਹੀਂ।
ਤੇਰਾ ਸ਼ਬਦ ਸਭ ਤੂੰ ਹੈ ਵਰਤ ਹੈ,
ਜਿਹੜਾ ਤੇਰਾ ਉਪਦੇਸ਼ ਤੂੰ ਹੈ ਸ਼ਬਦ ਰੂਪ, ਔਰ ਤੂੰ ਹਰ ਥਾਂ ਤੇ ਵਿਆਪਕ ਹੈ।
ਤੂੰ ਆਪੇ ਕਰੇ ਸੋ ਹੋਈ,
ਜੋ ਤੂੰ ਕਰਨਾ ਚਾਹੁੰਦਾ ਹੋ ਜਾਂਦਾ ਹੈ।
ਹਰ ਸਭ ਮੈਂ ਰਵਿਆ ਏਕੋ ਸੋਈ,
ਪਿਆਰਿਓ ਪਰਿਪੂਰਨ ਪਰਮਾਤਮਾ ਸਾਰਿਆਂ ਚ ਇੱਕ ਵਿਆਪਕ ਹੈ।
ਗੁਰਮੁਖ ਲਖਿਆ ਹਰ ਨਾਮ ਜੀਓ,
ਜਿਹੜੇ ਗੁਰੂ ਦੇ ਪਿਆਰੇ ਨੇ ਭਾਈ, ਉਹਨਾਂ ਨੇ ਉਸ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਸਮਝ ਲਿਆ, ਉਹਨੂੰ ਜਾਣ ਲਿਆ।
ਤੂੰ ਸਤ ਪਰਮੇਸ਼ਰ ਸਦਾ ਅਵਿਨਾਸ਼ੀ,
ਵਾਹਿਗੁਰੂ ਤੈਨੂੰ ਬੇਨਤੀ ਕਰਾਂ, ਤੂੰ ਸਦੀਵੀ ਤੌਰ ਤੇ ਰਹਿਣ ਵਾਲਾ, ਸਾਰੀਆਂ ਤਾਕਤਾਂ ਤੇਰੇ ਕੋਲ ਨੇ, ਤੂੰ ਨਾਸ ਤੋਂ ਰਹਿਤ ਹੈ।
ਹਰ ਹਰ ਗੁਣੀ ਨਿਧਾਨ ਜੀਓ,
ਪਰ ਇੰਨਾ ਜ਼ਰੂਰ ਹੈ ਵੀ ਤੂੰ ਹੈ ਗੁਣਾਂ ਦਾ ਖਜ਼ਾਨਾ।
ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ,
ਇਹ ਪਾਤਸ਼ਾਹ ਸਾਰਿਆਂ ਨੂੰ ਬਣਾਉਣ ਵਾਲਾ, ਇਹ ਤੂੰ, ਇਹ ਤੇਰੀਆਂ ਵਡਿਆਈਆਂ ਹਨ।
ਜਿਉਂ ਭਾਵੈ ਤਿਵੈ ਚਲਾਏ ਜੀਓ,
ਜਿਵੇਂ ਤੈਨੂੰ ਚੰਗਾ ਲੱਗਦਾ ਉਸ ਪ੍ਰਤਾਪ ਪ੍ਰਕਾਰ ਇਹ ਜੀਵ ਚੱਲਦੇ ਹਨ।
ਤੁਧ ਆਪੇ ਭਾਵੈ ਤਿਵੈ ਚਲਾਵੈ,
ਇਸ ਪ੍ਰਕਾਰ ਜਿਹੜੇ ਤੈਨੂੰ ਭਾਗੇ ਨੇ ਉਹਨਾਂ ਨੂੰ ਚੰਗੇ ਮਾਰਗ ਤੇ ਲਾਉਣਾ ਹੈ। ਇਸ ਪ੍ਰਕਾਰ ਤੁਧ ਆਪੇ ਭਾਵੇ ਜਿਹੜੇ ਤੈਨੂੰ ਭਾਗੇ, ਜਿਹੜੇ ਚੰਗੇ ਲੱਗੇ ਉਹਨਾਂ ਨੂੰ ਨੇਕ ਮਾਰਗ ਤੇ ਤੋਰਦਾ ਹੈ।
ਸਭ ਤੇਰਾ ਸ਼ਬਦ ਸਮਾਏ ਜੀਓ,
ਔਰ ਉਹਨਾਂ ਗੁਰਮੁਖਾਂ ਦੀ ਨਿਸ਼ਾਨੀ ਕਿ ਉਹ ਤੇਰੇ ਉਪਦੇਸ਼ ਵਿੱਚ ਇਕਮਿਕ ਹੋ ਗਏ ਨੇ, ਅਮਰਜ ਹੋ ਗਏ ਹਨ, ਲੀਨ ਹੋ ਗਏ ਹਨ।
ਸਭ ਸ਼ਬਦ ਸਮਾਵੈ ਜਾਂ ਤੁਧ ਭਾਵੈ,
ਭਾਵੇਂ ਹਿੰਦੂ ਹੈ, ਭਾਵੇਂ ਮੁਸਲਮਾਨ, ਭਾਵੇਂ ਘੋਰ ਹੈ, ਜਿਹੜੇ ਤੈਨੂੰ ਭਾਗੇ ਉਹ ਤੈਨੂੰ ਚੰਗੇ ਲੱਗੇ। ਇਹਦੀ ਮਿਸਾਲ ਬਾਬਾ ਫਰੀਦ ਮੁਸਲਮਾਨ ਹੈ, ਲੇਕਿਨ ਗੁਰੂ ਨੂੰ ਭਾ ਗਿਆ, ਤੇ ਆਪਾਂ ਗੁਰੂ ਅਰਜਨ ਦੇਵ ਨੂੰ ਮੱਥਾ ਟੇਕਦੇ ਤੇ ਬਾਬੇ ਫਰੀਦ ਨੂੰ ਵੀ ਟੇਕਦੇ ਹਾਂ। ਉਹਨੂੰ ਭਾ ਗਿਆ ਬਾਬਾ ਰਵਿਦਾਸ, ਭਾਵੇਂ ਜੁੱਤੀ ਗੰਢਣ ਦਾ ਕੰਮ ਕਰਦਾ ਹੈ, ਲੇਕਿਨ ਗੁਰੂ ਨਾਨਕ ਪਾਤਸ਼ਾਹ ਨੂੰ ਮੱਥਾ ਟੇਕਦੇ ਤੇ ਬਾਬੇ ਰਵਿਦਾਸ ਨੂੰ ਟੇਕਣਾ ਪਏਗਾ, ਤੇ ਟੇਕੇਗਾ ਗੱਲ ਬਣਨੀ। ਉਹ ਬਾਬਾ ਜੈ ਦੇ ਬ੍ਰਾਹਮਣ ਹੈ, ਕੋਈ ਬ੍ਰਾਹਮਣ ਕੋਈ ਕੱਪੜੇ ਬੁਣਨ ਵਾਲਾ ਤੇ ਕੋਈ ਮੁਸਲਮਾਨ ਨਮਾਜ਼ਾਂ ਵਾਲਾ, ਜਿਹੜੇ ਭਾ ਗਏ ਨਾ ਉਹ ਤੇਰੇ ਵਿੱਚ ਅਭੇਦ ਹੋ ਗਏ, ਸਾਰੇ ਹੀ ਤੇਰੇ ਹਨ।
ਤੇਰਾ ਸ਼ਬਦ ਵਡਿਆਈ,
ਇਹ ਭਾਈ ਮਹਾਰਾਜ ਹੇ ਵਾਹਿਗੁਰੂ, ਇਹ ਤੇਰੇ ਸ਼ਬਦ ਦੀ ਵਡਿਆਈ ਹੈ, ਇਹ ਤੇਰੇ ਨਾਮ ਦੀ ਵਡਿਆਈ ਹੈ।
ਗੁਰਮੁਖ ਬੁੱਧ ਪਾਈਐ ਆਪ ਗਵਾਈਐ,
ਜਿਵੇਂ ਆਪ ਸਾਡੇ ਮਾਪੇ ਕਹਿੰਦੇ ਪੁੱਤਰਾ ਥੋੜੀ ਜਿਹੀ ਹਿੰਮਤ ਕਰ, ਥੋੜਾ ਜਿਹਾ ਪੈਰ ਪੁੱਟ, ਇਸੇ ਤਰ੍ਹਾਂ ਗੁਰੂ ਰਾਮਦਾਸ ਆਪਣਾ ਪਿਓ ਹੈ ਨਾ, ਤੇ ਆਪਾਂ ਉਹਨਾਂ ਦੇ ਬੱਚੇ ਹਾਂ। ਉਹ ਕਹਿੰਦੇ ਪੁੱਤਰਾ ਮੇਰੇ ਵਾਲੇ ਪਾਸੇ ਮੂੰਹ ਕਰ, ਤੈਨੂੰ ਅਕਲ ਆ ਜਾਏਗੀ। ਗੁਰਮੁਖ ਤੋਂ ਭਾਵ ਗੁਰੂ ਵਾਲੇ ਪਾਸੇ ਮੂੰਹ ਕਰਨਾ, ਬੁੱਧ ਤੋਂ ਭਾਵ ਅਕਲ। ਇਹ ਤੈਨੂੰ ਅਕਲ ਆਵੇਗੀ ਕਿਵੇਂ? ਗੁੱਸਾ ਕਰੇਗਾ, ਤੈਨੂੰ ਤਾਂ ਨਹੀਂ ਆਉਂਦੀ ਤੂੰ ਮੈਂ ਨਾ ਮਰਿਆ ਪਿਆ, ਤੇਰੇ 'ਤੇ ਮੈਂ ਆਵੀ ਹੈ। ਗੁਰਮੁਖ ਬੁੱਧ ਪਾਈਏ, ਆਪ ਗਵਾਈਏ, ਆਪਣੀ ਮੈਂ ਨੂੰ ਪਾਸੇ ਕਰ, ਆਪਣੀ ਹਾਂ ਨੂੰ ਪਾਸੇ ਕਰ, ਹਾਂ ਹਾਂ ਮੈਂ ਵਿੱਚੋਂ ਖਿਓਵੇ, ਦੂਜਾ ਮੇਟੇ ਏਕੋ ਹੋਵੇ।
ਸ਼ਬਦੇ ਰਹਿਆ ਸਮਾਈ,
ਉਹ ਗੁਰਮੁਖਾ ਉਹਦਾ ਨਾਮ ਜਾਪ, ਔਰ ਉਹ ਸ਼ਬਦ ਵਿੱਚ ਵਿਆਪਕ ਹੈ। ਇਸੇ ਕਰਕੇ ਸਾਡੇ ਗੁਰੂ ਨੇ ਆਖਿਆ, ਸ਼ਬਦ ਗੁਰ ਪੀਰਾ ਗੈਰ ਗੰਭੀਰਾ। ਗੁਰਮੁਖਾ ਸ਼ਬਦ ਹੀ ਗੁਰੂ ਹੈ, ਸ਼ਬਦ ਹੀ ਪੀਰ ਹੈ, ਤੇ ਇਹਦਾ ਅੰਤ ਨਹੀਂ ਪਾਇਆ ਜਾਣਾ।
ਤੇਰਾ ਸ਼ਬਦ ਅਗੋਚਰ ਗੁਰਮੁਖ ਪਾਈਐ।
ਇਹ ਵਾਹਿਗੁਰੂ ਜਿਹੜਾ ਤੇਰਾ ਉਪਦੇਸ਼ ਹੈ ਨਾ, ਇਹ ਸਾਡੀ ਸਮਝ ਤੋਂ ਬਾਹਰ ਹੈ, ਤੁਸੀਂ ਹੈਰਾਨ ਹੋ ਜਾਓਗੇ। ਆਪਾਂ ਗੁਰਮੁਖੋ ਸਾਰੇ ਜਾਣੇ ਏਕ ਓਂਕਾਰ ਕਹਿੰਦੇ ਹਾਂ ਨਾ, ਇਹ ਆਪਾਂ ਸਾਰਿਆਂ ਨੂੰ ਪਤਾ, ਅਨਪੜ੍ਹਾਂ ਅਤੇ ਪੜ੍ਹਿਆਂ ਨੂੰ। ਲੇਕਿਨ ਇਸ ਏਕ ਓਂਕਾਰ ਦੀ ਵਿਆਖਿਆ ਦੇ ਬਾਰੇ ਸਾਡੇ ਵਿਦਵਾਨਾਂ ਦੀਆਂ 63 ਟੀਮਾਂ ਨੇ, 63। ਕੋਈ ਕਹਿੰਦਾ ਆਹ ਅਰਥ ਨੇ, ਦੂਜਾ ਕਹਿੰਦਾ ਆਹ ਅਰਥ ਨੇ, ਇਹ 63 ਹੁਣ ਤੱਕ ਹੋਂਦ ਵਿੱਚ ਨੇ, ਅਤੇ ਮੇਰਾ ਖਿਆਲ ਭਾਵੇਂ 73 ਵੀ ਬਣ ਜਾਣ ਅਤੇ ਸਾਥੋਂ ਅੰਤ ਨਹੀਂ ਜੇ ਪਾਇਆ ਜਾਣਾ। ਉਦੋਂ 63 ਟੀਮਾਂ ਜਥੇ ਬਣ ਗਏ ਨੇ ਨਾ, ਵੀ ਸਾਡੇ ਅਰਥ ਠੀਕ ਨੇ, ਦੂਜੇ ਦੇ ਗਲਤ। ਪਰ ਮੇਰਾ ਜਾਤੀ ਵਿਸ਼ਵਾਸ ਹੈ, ਉਹਨਾਂ 63 ਦੀ ਥਾਂ 'ਤੇ 73 ਵੀ ਹੋ ਜਾਈਏ ਅਤੇ ਗੁਰਮੁਖੋਂ ਅੰਤ ਨਹੀਂ ਜੇ ਆਉਣਾ, ਇਹ ਤਾਂ ਉਹਦੀ ਕਿਰਪਾ ਨਾਲ ਹੈ। ਇਸ ਪ੍ਰਕਾਰ ਤੇਰਾ ਸ਼ਬਦ ਗੋਚਰ ਗੁਰਮੁਖ ਪਾਈਏ, ਜਿਹੜਾ ਤੇਰਾ ਉਪਦੇਸ਼ ਹੈ ਇਹ ਸਾਡੀ ਸਮਝ ਤੋਂ ਪਰਾਂ, ਅਤੇ ਜੇ ਕਿਤੇ ਗੁਰੂ ਵਾਲੇ ਪਾਸੇ ਮੂੰਹ ਕਰ ਲਈਏ ਨਾ, ਤੇ ਫਿਰ ਸਮਝ ਪੈ ਜਾਏਗੀ। ਤੇ ਜਿਹਨਾਂ ਨੂੰ ਪੈ ਗਏ,
ਨਾਨਕ ਨਾਮ ਸਮਾਏ ਜੀਓ,
ਗੁਰਮੁਖ ਉਹ ਤੂੰ ਤੂੰ ਕਰਤਾ ਤੂੰ ਹੋਆ, ਉਹਦੇ ਵਿੱਚ ਲੀਨ ਹੋ ਗਏ, ਉਹਨਾਂ ਦਾ ਕੋਈ ਫਰਕ ਨਹੀਂ ਰਿਹਾ। ਜਿਵੇਂ ਆਪਾਂ ਪੜ੍ਹਦੇ, ਰਾਮ ਸੰਤ ਮੈਂ ਭੇਦ ਕਿਛ ਨਾਹੀਂ, ਜਿਹਨੂੰ ਕਲਗੀਧਰ ਬਾਪੂ ਨੇ ਆਖਿਆ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪੁਰਾਣ। ਅਤੇ ਸਾਡੇ ਵਰਗੇ ਨੁਕਤਾਚੀਨੀ ਕਰਨ ਵਾਲੇ ਕਹਿਣ ਲੱਗੇ, ਜੀ ਹੋ ਸਕਦਾ? ਅੱਗੇ ਮੇਰੇ ਗੁਰਦੇਵ ਨੇ ਬੜੀ ਕਰੜੀ ਗੱਲ ਕਹੀ ਹੈ, ਕਹਿੰਦੇ ਜਾਂ ਮੈਂ ਰੰਚਨਾ ਮਿਥਿਆ ਭਾਖੀ, ਪਾਰ ਬ੍ਰਹਮ ਗੁਰੂ ਨਾਨਕ ਸਾਖੀ। ਸਿੱਖਾ ਤੂੰ ਮੇਰੇ ਤੇ ਸ਼ੰਕਾ ਕੀਤਾ, ਮੈਂ ਗੁਰੂ ਨਾਨਕ ਤੇ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ, ਤੇਰੇ ਤੇ ਮੇਰੇ 'ਚ ਫਰਕ ਕੋਈ ਨਹੀਂ, ਤੇ ਜੇ ਫਰਕ ਹੁੰਦਾ ਨਾ ਤੇ ਮੈਂ ਤੇਰੇ ਅੱਗੇ ਹੱਥ ਅੜ ਕੇ ਤੇ ਤੂੰ ਅੰਮ੍ਰਿਤ ਨਾ ਮੰਗਦਾ, ਮੈਂ ਤੈਨੂੰ ਆਪਣਾ ਰੂਹ ਬਣਾ ਲਿਆ। ਇਸ ਪ੍ਰਕਾਰ ਸਭ ਤੂੰ ਹੈ ਕਰਤਾ, ਸਭ ਤੇਰੀ ਵਡਿਆਈ, ਇਹ ਸਾਰਾ ਕੁਝ ਤੂੰ ਕਰਨ ਵਾਲਾ ਹੈ, ਇਹ ਤੇਰੀਆਂ ਵਡਿਆਈਆਂ ਹਨ।
ਸਭ ਤੂੰ ਹੈ ਕਰਤਾ, ਸਭ ਤੇਰੀ ਵਡਿਆਈ, ਜਿਉਂ ਭਾਵੈ ਤਿਵੈ ਚਲਾਏ ਜੀਓ।
ਜਿਵੇਂ ਤੈਨੂੰ ਚੰਗਾ ਲੱਗਦਾ ਹੈ ਉਸ ਪ੍ਰਕਾਰ ਇਹ ਜਿਹੜੇ ਜੀਵ ਨੇ ਇਹ ਕਰਦੇ ਹਨ। ਸਤਿਗੁਰੂ ਪਾਤਸ਼ਾਹ ਸਾਡੇ 'ਤੇ ਗੁਰਮੁਖੋਂ ਕਿਰਪਾ ਕਰਨ। ਅੱਜ ਦਾ ਜਿਹੜਾ ਦਿਨ ਹੈ ਇੱਕ ਇਤਿਹਾਸਕ ਦਿਨ ਹੈ। ਜਿਹੜੀ ਦਿੱਲੀ ਸਰਕਾਰ ਹੈ ਨਾ, ਅੱਜ ਤੱਕ ਸਮਝ ਨਹੀਂ ਪਈ ਵੀ ਇਹਦੀ ਗੁਰੂ ਘਰ ਨਾਲ ਬਣਦੀ ਕਿਉਂ ਨਹੀਂ। ਮੈਂ ਮੋਦੀ ਮਾਦੀ ਦੀ ਗੱਲ ਨਹੀਂ ਕਰਦਾ, 2900 ਮੋਦੀ ਹੋ ਗਿਆ, ਮੈਂ ਇਹਦੀ ਗੱਲ ਨਹੀਂ ਜੀ ਕਰ ਰਿਹਾ। ਆਪਾਂ ਪੜ੍ਹਦੇ ਬਾਬੇ ਕੇ ਬਾਬਰ ਕੇ ਦੋ ਕਿ ਇਹ ਆਪ ਪਰਮੇਸ਼ੁਰ ਸੋ। ਇਤਿਹਾਸ ਵਿੱਚ ਘਟਨਾ ਹੈ ਕਿ ਲਾਹੌਰ ਸ਼ਹਿਰ ਨੂੰ ਬਾਬਰ ਨੇ ਅੱਗ ਲਾਈ। ਇੱਕ ਗੁਰੂ ਕਾ ਲਾਲ ਉਹ ਅੱਗ ਬੁਝਾ ਰਿਹਾ ਹੈ, ਉਹ ਗੱਭਰੂ ਤੇ ਸੋਹਣਾ ਬੜਾ ਲੱਗਦਾ, ਤੇ ਮੁਲਾਜ਼ਮ ਕਹਿਣ ਲੱਗੇ, ਪੁੱਤਰਾ ਇਹ ਕੰਮ ਨਾ ਕਰ। ਕਹਿੰਦਾ ਕਿਉਂ? ਕਹਿੰਦੇ ਤੈਨੂੰ ਪਤਾ ਹੋਣਾ ਚਾਹੀਦਾ ਵੀ ਇਹ ਬਾਬਰ ਨੇ ਅੱਗ ਲਾਈ ਹੈ। ਤੇ ਕਹਿਣ ਲੱਗਾ, ਕੀ ਕਰਾਂ, ਡਿਊਟੀਆਂ ਨੇ, ਤੁਹਾਡਾ ਕੰਮ ਅੱਗ ਲਾਉਣਾ ਤੇ ਸਾਡਾ ਕੰਮ ਬੁਝਾਉਣਾ ਹੈ। ਦਿੱਲੀ ਦਾ ਕੰਮ ਅੱਗ ਲਾਉਣਾ ਹੈ ਤੇ ਬਾਬੇ ਦਾ ਕੰਮ ਅੱਗ ਬੁਝਾਉਣਾ ਹੈ। ਇਹਨਾਂ ਨੇ ਬਾਬੇ ਨਾਨਕ ਨੂੰ ਕੈਦ ਕੀਤਾ। ਕਹਿਣ ਲੱਗੇ, ਚੱਕੀ ਫੇਰ, ਬਾਬਾ ਨਾਨਕ ਵਿੱਚ ਕੀ ਕਮਜ਼ੋਰੀ ਹੈ ਅਤੇ ਕੀ ਐਬ ਹੈ? ਦਿੱਲੀ ਵਾਲੇ ਖਡੂਰ ਸਾਹਿਬ ਆਏ, ਅਕਬਰ ਦੇ ਪਿਓ ਨੇ ਤਲਵਾਰ ਕੱਢ ਲਈ, ਕਿਉਂਕਿ ਲੀਡਰਾਂ ਨੂੰ ਇੱਕ ਬਿਮਾਰੀ ਹੁੰਦੀ, ਜਦੋਂ ਆਉਣ ਤੇ ਲੋਕੀ ਜਕਾਰੇ ਛੱਡਣ, ਬੜੀ ਭੈੜੀ ਬਿਮਾਰੀ ਜੇ ਲੀਡਰਾਂ ਨੂੰ। ਜਿਵੇਂ ਆਪਾਂ ਕਹੀ ਕਹਿੰਦੇ ਵੀ ਮੈਂ ਫਲਾਨੀ ਚੀਜ਼ ਦਾ ਸ਼ੌਕੀਨ ਹਾਂ, ਅਤੇ ਲੀਡਰਾਂ ਦੀ ਖੁਰਾਕ 'ਚ ਸੁੱਕੇ ਜਕਾਰੇ, ਜੇ ਜਕਾਰਾ ਛੱਡਣਾ ਤੇ ਛੱਡਿਆ ਕਰੋ। ਸਤਿ ਸ੍ਰੀ ਅਕਾਲ, ਇੱਕ ਵਾਹਿਗੁਰੂ ਹੀ ਸੱਤ ਹੈ, ਬਾਕੀ ਸਭ ਝੂਠ ਹੈ। ਉਹਦਾ ਭਾਵ ਸੀ ਵੀ ਮੈਂ ਗੁਰੂ ਅੰਗਦ ਸਾਹਿਬ ਕੋਲ ਚੱਲਿਆ ਤੇ ਜਕਾਰੇ ਛੱਡਣਗੇ ਤੇ ਗੁਰਦੇਵ ਨੂੰ ਪ੍ਰਵਾਹ ਕਾਹਦੀ, ਇਹ ਹੈ ਵੱਡਾ। ਹਜ਼ੂਰ ਕਹਿਣ ਲੱਗੇ, ਗੁਰੂ ਅੰਗਦ ਸਾਹਿਬ ਕਹਿਣ ਲੱਗੇ, ਉੱਥੋਂ ਤੋਂ ਭੱਜ ਗਿਆ ਸ਼ੇਰ ਸ਼ਾਹ ਸੂਰੀ ਕੋਲੋਂ ਤੇ ਸਾਡੇ ਅੱਗੇ ਤਲਵਾਰਾਂ ਕੱਢਦਾ, ਮੌਕਾ ਸੰਭਾਲ ਲਿਆ, ਗੁਰੂ ਕੇ ਚਰਨੀ ਪੈ ਗਿਆ। ਇਹ ਸਰਕਾਰਾਂ ਮੌਕੇ ਬੜੇ ਸੰਭਾਲਦੀਆਂ ਨੇ, ਕਦੇ ਗੋਲੀਆਂ ਚਲਾਉਂਦੀਆਂ ਤੇ ਕਦੇ ਕਾਨੂੰਨ ਵਾਲੇ ਕਾਗਜ਼ ਪਾੜ ਦਿੰਦੀਆਂ ਨੇ। ਆਪ ਹੁਣੇ ਵੇਖਿਆ, ਆਪੇ ਕਾਨੂੰਨ ਬਣਾਇਆ ਤੇ ਆਪੇ ਕਾਗਜ਼ ਪਾੜੇ ਤੇ ਮੁੜ ਕੇ ਤਿੰਨਾਂ ਦਿਨਾਂ ਤੋਂ ਬਾਅਦ ਮੁੜ ਕੇ ਉੱਤੇ ਫੱਟੇ ਲਾ ਦਿੱਤੇ ਤੇ ਕੇਲਾ ਘੱਤੇ। ਸਰਕਾਰਾਂ ਦਾ ਕੰਮ ਹੈ ਪੈਰ ਪੈਰ ਤੇ ਬਦਲਣਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਤੱਤੀ ਤਵੀ ਤੇ ਬਿਠਾਇਆ, ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਦਿੱਲੀ ਸ਼ਹੀਦ ਕੀਤਾ ਤੇ ਸਤਿਗੁਰੂ ਹਰਿ ਰਾਇ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ, ਨੈ ਮਲੇਸ਼ ਕੋ ਦਰਸ਼ਨ ਦੇ ਹੈ। ਜਿਹੜਾ ਮਲੇਸ਼ ਸ਼ਬਦ ਹੈ ਨਾ, ਇਹ ਗੁਰਮੁਖੋ ਕਿਸੇ ਕੌਮ ਲਈ ਨਹੀਂ ਵਰਤਿਆ, ਜਿਹਦੀ ਮੈੜੀ ਬਿਰਤੀ ਉਹਨੂੰ ਕਹਿੰਦੇ ਨੇ ਮਲੇਸ਼। ਅਸੀਂ ਗੁਰੂ ਕਾ ਬਾਣਾ ਪਾਇਆ, ਸਾਡੀਆਂ ਨੌਜਵਾਨ ਧੀਆਂ ਭੈਣਾਂ ਜਾ ਰਹੀਆਂ ਨੇ, ਸਾਡੀ ਨਿਗਾਹ ਮੈੜੀ ਤੇ ਅਸੀਂ ਮਲੇਸ਼ ਹਾਂ, ਸਾਡੀ ਨਿਗਾਹ ਮੈੜੀ ਅਸੀਂ ਮਲੇਸ਼ ਹਾਂ। ਅਸੀਂ ਗੁਰੂ ਕਾ ਬਾਣਾ ਪਾਇਆ ਤੇ ਸਾਡੀ ਡੱਬੀ ਚ ਵਜੇਬ ਦੇ ਵਿੱਚ ਹੀਰੋਇਨ ਸਮਾਇਕ ਹੈ ਤੇ ਅਸੀਂ ਮਲੇਸ਼ ਹਾਂ। ਮਲੇਸ਼ ਦਾ ਪਾਪ ਮੈੜੀ ਬਿਰਤੀ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਵੀ ਅਸੀਂ ਮਲੇਸ਼ ਦੇ ਦਰਸ਼ਨ ਹੀ ਦੇਣੇ ਤੇ ਦਿੱਲੀ ਦੀ ਜਿੱਦ ਹੈ ਵੀ ਅਸੀਂ ਇਹਨੂੰ ਗੁਰੂ ਪਾਤਸ਼ਾਹ ਨੂੰ ਇੱਥੇ ਲਿਆਉਣਾ। ਸੱਤਵੇਂ ਪਾਤਸ਼ਾਹ ਦਿੱਲੀ ਨਹੀਂ ਗਏ ਤੇ ਆਪਾਂ ਇਹ ਵੀ ਪੜ੍ਹਦੇ ਤੇ ਸੁਣਦੇ ਹਾਂ, ਜਦੋਂ ਅੱਗੇ ਗੁਰੂ ਅੱਗੇ ਨਿਮਾਣੇ ਹੋ ਕੇ ਅਰਦਾਸ ਕਰੀਏ ਤੇ ਗੁਰੂ ਮੰਨ ਲੈਂਦਾ, ਇਹਨੂੰ ਭਗਤ ਵਛੜ ਕਹਿੰਦੇ ਨੇ। ਸਰਕਾਰ ਨੇ ਕਈ ਤਰ੍ਹਾਂ ਦੀਆਂ ਨੀਤੀਆਂ ਵਰਤੀਆਂ ਪਰ ਹਜ਼ੂਰ ਨੇ ਪ੍ਰਵਾਹ ਨਹੀਂ ਕੀਤੀ। ਜੈ ਸਿੰਘ ਰਾਜਾ ਗੁਰੂ ਪਾਤਸ਼ਾਹ ਕੋਲ ਆਇਆ ਤੇ ਉਹਨੇ ਜਿਹਨੂੰ ਆਪਾਂ ਕਹਿੰਦੇ ਡਿਪਲੋਮੇਸੀ ਵਰਤੀ, ਕਹਿਣ ਲੱਗਾ ਜੀ ਤੁਸੀਂ ਬਾਦਸ਼ਾਹ ਦੇ ਆਖੇ ਤਾਂ ਨਾ ਜਾਓ ਪਰ ਸੰਗਤ ਵੱਲੋਂ ਬੇਨਤੀ ਤੇ ਫਿਰ ਤਾਂ ਮੰਨੋਗੇ ਨਾ। ਤੇ ਗੁਰੂ ਘਰ ਵਿੱਚ ਸੰਗਤ ਨੂੰ ਸਭ ਤੋਂ ਵੱਧ ਮਾਨਤਾ, ਕਿਉਂਕਿ ਆਪਾਂ ਪੜ੍ਹਦੇ ਵਿੱਚ ਸੰਗਤ ਹਰ ਭਰਾ ਵਸੇ ਜੀਓ, ਜਿਹੜਾ ਪਰਿਪੂਰਨ ਪਰਮਾਤਮਾ ਨਾ ਉਹ ਸੰਗਤ ਵਿੱਚ ਵਸਦਾ ਹੈ। ਭਾਈ ਜੈ ਸਿੰਘ ਦੇ ਕਹਿਣ ਤੇ ਮੇਰੇ ਚੋਜੀ ਪ੍ਰੀਤਮ ਦਿੱਲੀ ਨੂੰ ਰਵਾਨਾ ਹੋਇਆ, ਕਿਉਂਕਿ ਸਮਾਂ ਮੁੱਕ ਚੁੱਕਾ ਹੈ। ਪਾਤਸ਼ਾਹ ਦਿੱਲੀ ਗਏ, ਜਿਹਨੂੰ ਸੀਤਲਾ ਕਹਿ ਦਿੰਦੇ ਨੇ, ਜਿਹਨੂੰ ਚੀਜ਼ ਕਹਿ ਦਿੰਦੇ ਨੇ, ਇਹ ਦਿੱਲੀ 'ਚ ਬਿਮਾਰੀ ਪਈ ਹੈ। ਅਤੇ ਸਤਿਗੁਰੂ ਜਿਹੜਾ ਬੰਗਲਾ ਸਾਹਿਬ ਆਪਾਂ ਜਾਣੇ ਨਾ, ਉੱਥੋਂ ਆਮ ਕਰਕੇ ਜਗਿਆਸੂ ਗੁਰਮੁਖ ਚੁੜਾ ਲੈਂਦੇ, ਮੈਂ ਆਪ ਲੈਂਦਾ ਅਤੇ ਹੋਰਨਾਂ ਨੂੰ ਬੇਨਤੀ ਕਰਦਾ। ਪ੍ਰੇਮੀ ਗੁਰੂ ਕੇ ਸਿੱਖ ਉੱਥੋਂ ਚੁੜਾ ਲੈਂਦੇ ਅਤੇ ਠੀਕ ਹੋ ਜਾਂਦੇ ਨੇ। ਮੇਰੇ ਸਤਿਗੁਰੂ ਪਾਤਸ਼ਾਹ ਨੇ ਭਾਣਾ ਵਰਤਾਇਆ, ਜਿਹੜਾ ਗੁਰੂ ਹੈ ਨਾ ਇਹ ਸ੍ਰਿਸ਼ਟੀ ਦਾ ਭਾਰ ਆਪਣੇ 'ਤੇ ਲੈ ਲੈਂਦਾ ਹੈ। ਬੇਅੰਤ ਉਦਾਹਰਨਾਂ ਨੇ, ਜਨੇਊ ਕਿਸੇ ਦਾ ਲੈਂਦਾ ਹੈ, ਤਿਲਕ ਕਿਸੇ ਦਾ ਰਹਿੰਦਾ ਹੈ, ਨਾ ਸਾਡੇ ਗੁਰੂ ਨੇ ਤਿਲਕ ਲਾਇਆ ਅਤੇ ਨਾ ਜਨੇਊ ਪਾਇਆ। ਕਹਿੰਦੇ ਕਿਰਪਾ ਰਾਮਾ ਘਬਰਾਓ ਨਾ, ਤੁਹਾਡਾ ਜਨੇਊ ਅਤੇ ਤਿਲਕ ਰਹਿਣ ਲਈ ਮੈਂ ਆਪਣੀ ਕੁਰਬਾਨੀ ਦੇ ਦਿਆਂਗਾ। ਗੁਰੂ ਹਰ ਮੌਕੇ ਕਰਦਾ ਰਿਹਾ। ਇਸੇ ਪ੍ਰਕਾਰ ਗੁਰਮੁਖੋ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸਰੀਰ 'ਤੇ ਚੀਜ਼ਕ ਨੇ ਆਪਣਾ ਪ੍ਰਭਾਵ ਪਾਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਵੇਖਿਆ ਵੀ ਸਾਡਾ ਜੋਤੀ ਜੋ ਸਮਾਉਣ ਦਾ ਸਮਾਂ, ਅਤੇ ਹਜ਼ੂਰ ਨੇ ਉਸ ਮੌਕੇ ਬਚਨ ਕੀਤੇ, ਬਾਬਾ ਬੱਸੇ ਬੀਜ ਬਕਾਲੇ ਬਨ ਗੁਰੂ ਸੰਗਤ ਆਪ ਸੰਭਾਲੇ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਨਾਨਕਾ ਨਗਰ ਹੈ, ਜਿਹੜਾ ਬਾਬਾ ਬਕਾਲਾ ਨਾ, ਇਹ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਨਾਨਕਾ ਨਗਰ ਹੈ। ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਜੋਤੀ ਜੋ ਸਮਾਉਣ ਲੱਗਿਆਂ ਬਚਨ ਕੀਤੇ ਸਨ, ਨਾਨਕੀ ਜੀ ਤੁਸੀਂ ਆਪਣੇ ਪੇਕੇ ਘਰ ਜਾਓ ਤੇ ਸਮੇਂ ਦੇ ਨਾਲ ਤੁਹਾਡੇ ਪੁੱਤਰ ਨੇ ਸੰਸਾਰ ਦਾ ਪਾਰ ਚੁੱਕਣਾ ਤੇ ਤੂੰ ਭਾਗਾਂ ਵਾਣੀ ਤੂੰ ਇੱਕ ਮਹਾਂਬਲੀ ਪੋਤੇ ਨੂੰ ਖੜਾਵੇਂਗੀ। ਉਹ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਮਾਤਾ ਨਾਨਕੀ ਜੀ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਬਾਬੇ ਬਕਾਲੇ ਟਿਕੇ ਨੇ। ਪਹਿਲਾ ਨਾਮ ਬਕਾਲਾ ਤੇ ਬਾਬਾ ਇਸ ਕਰਕੇ ਕਿਉਂਕਿ ਆਪਾਂ ਦਾਦੇ ਨੂੰ ਬਾਬਾ ਕਹਿੰਦੇ ਹਾਂ, ਸਾਡੇ ਪਿੰਡਾਂ ਵੱਲ ਅਸੀਂ ਤਾਏ ਨੂੰ ਬਾਬਾ ਕਹਿੰਦੇ ਹਾਂ ਲੇਕਿਨ ਆਮ ਕਰਕੇ ਦਾਦੇ ਨੂੰ ਬਾਬਾ ਜੀ ਕਹਿੰਦੇ ਹਾਂ। ਬਾਬਾ ਗੁਰਦਿੱਤਾ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦਾ ਵੱਡਾ ਸਾਹਿਬਜ਼ਾਦਾ ਹੈ ਤੇ ਬਾਬੇ ਗੁਰਦਿੱਤੇ ਦੇ ਜਿਹੜੇ ਸਪੁੱਤਰ ਨੇ ਉਹ ਗੁਰੂ ਹਰਿ ਰਾਇ ਸੱਚੇ ਪਾਤਸ਼ਾਹ ਨੇ ਤੇ ਗੁਰੂ ਹਰਿ ਰਾਇ ਸੱਚੇ ਪਾਤਸ਼ਾਹ ਮਹਾਰਾਜ ਸਾਹਿਬਜ਼ਾਦੇ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਨੇ। ਇਸ ਕਰਕੇ ਦਾਦੇ ਦੇ ਭਰਾ ਹੋਣ ਕਰਕੇ ਉਹਨਾਂ ਨੇ ਆਖਿਆ ਬਾਬਾ ਬੱਸੇ ਬੀਚ ਬਕਾਲੇ, ਬਨ ਗੁਰੂ ਸੰਗਤ ਆਪ ਸੰਭਾਲੇ। ਔਰ ਇੰਨੀ ਗੱਲ ਕਹਿ ਕੇ ਸਤਿਗੁਰੂ ਪਾਤਸ਼ਾਹ ਨੇ ਨਾਰੀਅਲ ਤੇ 5 ਪੈਸੇ ਰੱਖ ਕੇ ਤੇ ਮੱਥਾ ਟੇਕਿਆ। ਜਿਹੜੀ ਉਹ ਅਧਿਆਤਮਿਕ ਜੋਤ ਸੀ ਉਹ ਗੁਰਮੁਖੋ ਬਾਬੇ ਬਕਾਲੇ ਲੱਟ ਲੱਟ ਜਗਣ ਲੱਗ ਪਈ ਅੱਜ ਦੇ ਦਿਨ। ਜਿਹੜਾ ਆਪਾਂ ਪੜ੍ਹਿਆ ਵੀ ਪੀ ਗੁਰਤਾ ਗਦੀਆ ਦਿਨ ਹੈ, ਜਿਹੜੀ ਇਹ ਮਰਿਆਦਾ ਨੇ ਇਹ 4 ਮਹੀਨੇ ਬਾਅਦ ਭਾਈ ਦਵਾਰਕਾ ਦਾਸ ਨੇ ਆਣ ਕੇ ਕੀਤੀ। ਜਦੋਂ ਮੱਖਣ ਸ਼ਾਹ ਲਬਾਣੇ ਨੇ ਆਖਿਆ ਸੀ ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਗੁਰਮੁਖੋ ਆਪਾਂ ਦੁਨੀਆਂਦਾਰ ਹਾਂ, ਸੰਸਾਰ ਦੇ ਸਾਗਰ 'ਚ ਆਪਣਾ ਬੇੜਾ ਡੋਲਦਾ ਹੈ, ਮੈਂ ਬੇਨਤੀ ਕਰਾਂ ਆਪਾਂ ਦਰਿਆਵਾਂ ਦੇ ਕੰਢਿਆਂ 'ਤੇ ਡੁੱਬਣ ਨਾ ਜਾਇਆ ਕਰੀਏ। ਆਪਾਂ ਉਸ ਗੁਰੂ ਦੇ ਚਰਨਾਂ ਵਿੱਚ ਜਾਈਏ ਜਿਹੜਾ ਸਮੁੰਦਰ ਦੇ ਵਿੱਚ ਵੀ ਗੁਰਮੁਖੋ ਮੋਢਾ ਦੇ ਕਰਕੇ ਤੇ ਜਹਾਜ਼ ਨੂੰ ਬੰਨੇ ਲਾਉਂਦਾ ਹੈ। ਸੰਸਾਰ ਇੱਕ ਸਾਗਰ ਹੈ, ਆਪਾਂ ਸੰਸਾਰ ਸਾਗਰ 'ਚ ਡੋਬੇ ਖਾ ਰਹੇ ਹਾਂ, ਕਦੇ ਵਾਧਾ ਤੇ ਕਦੇ ਘਾਟਾ, ਆਪਾਂ ਦਰਿਆ ਦੇ ਕੰਢੇ 'ਤੇ ਡੁੱਬਣ ਨਾ ਜਾਇਆ ਕਰੀਏ। ਮੈਂ ਤਕਰੀਬਨ ਰੋਜ਼ ਪ੍ਰਚਾਰ ਕਰਦਾ ਕਿ ਬਾਬੇ ਬਕਾਲੇ ਵਾਲੇ ਨੂੰ ਕਿਹਾ ਕਰਿਓ ਮੇਰੇ ਪਾਤਸ਼ਾਹ, ਜਿਵੇਂ ਤੂੰ ਮੱਖਣ ਸ਼ਾਹ ਲਬਾਣੇ ਦੇ ਜਹਾਜ਼ ਨੂੰ ਮੋਢਾ ਦੇ ਕੇ ਬੰਨੇ ਕੀਤਾ, ਅਸੀਂ ਵੀ ਅਤਰਾਵਾਂ ਅਤੇ ਚੜ੍ਹਾਵਾਂ ਵਿੱਚ ਡੁੱਬਦੇ ਹਾਂ, ਸਾਡੇ 'ਤੇ ਕਿਰਪਾ ਕਰੀ, ਸਾਨੂੰ ਆਪਣੇ ਮੋਢੇ 'ਤੇ ਬਿਠਾ ਕਰਕੇ ਸੰਸਾਰ ਸਾਗਰ ਤੋਂ ਬੰਨੇ ਕਰਨੀ, ਮੈਂ ਤੇਰੀ ਇਨਸਲਟ ਨਹੀਂ ਕੀਤੀ। ਤੂੰ ਇਹ ਕਵੇਂਗਾ ਵੀ ਤੂੰ ਇਹ ਕਿਉਂ ਕਿਹਾ ਵੀ ਮੈਂ ਮੈਨੂੰ ਮੋਢੇ 'ਤੇ ਬਾਲਾ। ਜਿਹੜੇ ਮਾਪੇ ਹੁੰਦੇ ਨੇ ਨਾ ਉਹ ਆਪਣੇ ਬੱਚਿਆਂ ਨੂੰ ਮੋਢਿਆਂ 'ਤੇ ਚੱਕ ਕੇ ਅਤੇ ਮੇਲਾ ਵਿਖਾਉਂਦੇ, ਤੂੰ ਸਾਡਾ ਬਾਪੂ ਹੈ, ਮੈਂ ਤਾਂ ਤੈਨੂੰ ਇਹ ਖਿੱਚੜ ਦਿੱਤੀ ਅਤੇ ਮਾਫ਼ੀ ਕਰੀ ਜੇ ਗਲਤ ਲਫ਼ਜ਼ ਕਿਹਾ ਗਿਆ ਨਾ, ਅਤੇ ਤੇਰੇ ਕੋਲ ਮਾਫ਼ੀ ਮੰਗਦਾ ਹੈ। ਨਿੱਕੇ ਨਿੱਕੇ ਬੱਚਿਆਂ ਤੋਂ ਤੁਰਿਆ ਨਹੀਂ ਜਾਂਦਾ, ਅਸੀਂ ਤੁਰਨ ਜੋਗੇ ਨਹੀਂ, ਸਾਡੇ 'ਤੇ ਰਹਿਮਤ ਕਰੀ, ਸਾਨੂੰ ਗੱਲ ਬੱਕੜੀ 'ਚ ਲੈ ਕੇ ਸੰਸਾਰ ਸਾਗਰ ਤੋਂ ਬੰਨੇ ਕਰਨੀ। ਇਹ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਤੇਰੇ ਚਰਨਾਂ 'ਚ ਅਰਦਾਸ ਬੇਨਤੀ ਹੈ। ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ 'ਤੇ ਦਇਆ ਕਰਨ, ਗੁਰੂ ਕਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਭੁੱਲਾਂ ਚੁੱਕਾਂ ਦੀ ਮਾਫ਼ੀ ਜੀ। ਹਾਂਜੀ,
ਤੇਰਾ ਸ਼ਬਦ ਅਗੋਚਰ ਗੁਰਮੁਖ ਪਾਈਐ, ਨਾਨਕ ਨਾਮ ਸਮਾਏ ਜੀਓ, ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ, ਜਿਉਂ ਭਾਵੈ ਤਿਵੈ ਚਲਾਏ ਜੀਓ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।